दंडौत बंदन अनेक बार सर्व कला समरथ डोलन ते राखो प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादश गुरिंद कौ मेरी है परना। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नु एकागर करन दे लई रसना नु पवित्र करन लई एक बारी सारे ही रल के आखिए धन श्री सतगुरु जगजीत सिंह सच्चे पातशाह। सतगुरु तेग बहादुर सच्चे पातशाह जी का पावन पवित्र इतिहास साहब जी श्रवण कर रहे से इतिहास इथों तक पहुंचा है। माता नानकी जी ने गोइंदवाल दे विचों मुख रूप दे विच द्वारका दास नूं ते भाई गड़िए नूं बुलाया है। ग्रंथाकार भाई संतोख सिंह जी दस रहे सन कि भाई गड़िए ने आख्या कि माता जी जेकर सतगुरु तेग बहादुर नूं असीं प्रगट कर दिए ते की दियोगे। माता जी ने आख्या कि 10,000 रुपया देवांगे साध संगत दी सेवा दे वास्ते क्योंकि बहुत वड्डा परोपकार दा काम है। इस तों बाद जिहड़ा सतगुरु अमरदास सच्चे पातशाह जी दा वंश दा द्वारका दास है उसने नारियल नूं अपने हथ दे विच फड़िया है। कल इथों तक कथा पहुंची सी, अज इथों अगे मैं प्रारंभ करदा। गोरमुख गड़िया निज संग लीन गमने श्री गुरु जहां द्वारका दास ने भाई गड़िए नु अपने नाल लिया है ते उस जगह दे उते पहुंचे ने जिथे के सतगुरु तेग बहादुर सच्चे पातशाह जी बैठे सन। पेख गोरे अमर अंश हर खाए खरे होए मिल कंठ लगाए। जदों सतगुरु तेग बहादुर जी ने देखिया के सतगुरु अमरदास सच्चे पातशाह जी दे अंश दे लोग पहुंचे ने सतगुरु जी देख के बड़े प्रसन्न होए खरे होए मिल कंठ लगाए। सत्कार दे वास्ते सतगुरु तेग बहादुर जी उठ के खड़े हो गए ते जफ्फी पा के मिले। सब ग्रह कुशल बोझ बैठाए आदर कर बच मदर सुहाए। सारी राजी खुशी दे सुख सांद पुछ के सत्कार दे नाल सतगुरु तेग बहादुर ने सारा नु बिठाया है ते फिर मिठे बचन कीते। पेखत द्वार का दास अनंदे उस्तत कीनस गुरु बिलंदे। द्वारका दास जी बहुत ही ज्यादा आनंदित होए ने सतगुरु तेग बहादुर सच्चे पातशाह जी दी फिर द्वारका दास ने बहुत ज्यादा उस्तत बयान कीती। तुम जग तारन कारन आए छप के बैठन किमे पाए। द्वारका दास जी कहंदे ने कि हे सतगुरु जी तुसी ते दुनिया नूं तारण दे वास्ते दुनिया दे उत्ते आए होए हो इस जगह दे उत्ते लुक के बहना तुहानू शोभा नहीं दिंदा। अबै सिंघासन सजो विशाल देह दरस जग करो निहाल। ਦਵਾਰਕਾ ਦਾਸ ਕਹਿੰਦਾ ਕਿ ਸੱਚੇ ਪਾਤਸ਼ਾਹ ਕਿਰਪਾ ਕਰਕੇ ਸਿੰਘਾਸਣ ਤੇ ਬੈਠ ਕੇ ਸੱਜੋ, ਸਾਰਾ ਆਪਣਾ ਜਿਹੜਾ ਪਾਵਨ ਪਵਿੱਤਰ ਦਰਸ਼ਨ ਹੈ ਉਹ ਸੰਗਤਾਂ ਨੂੰ ਦੇ ਕੇ ਸੰਗਤਾਂ ਨੂੰ ਨਿਹਾਲ ਕਰੋ। ਇਤਿਆਦਿਕ ਕਹਿ ਬਿਨੈ ਬਡੇਰੀ, ਕੁੰਕਮ ਤਿਲਕ ਕਰਿਓ ਤਿਸ ਬੇਰੀ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇਸ ਤਰ੍ਹਾਂ ਦੀਆਂ ਬੇਨਤੀਆਂ ਕਰਨ ਤੋਂ ਬਾਅਦ ਫੇਰ ਸਤਿਗੁਰਾਂ ਦੇ ਮੱਥੇ ਦੇ ਉੱਤੇ ਦਵਾਰਕਾ ਦਾਸ ਨੇ ਗੁਰਿਆਈ ਦਾ ਤਿਲਕ ਕਰ ਦਿੱਤਾ। ਪੂਜਾ ਭੇਟ ਨਾਲੀਅਰ ਤਰਿਓ, ਪੁਣ ਸਤਿਗੁਰ ਕੁਛ ਨਹੀਂ ਉਚਰਿਓ। ਪੂਜਾ ਕਰਕੇ ਤੇ ਭੇਟਾ ਦੇ ਰੂਪ ਦੇ ਵਿੱਚ ਜਿਹੜਾ ਨਾਲੀਅਰ ਸੀ ਉਹ ਸਤਿਗੁਰਾਂ ਦੇ ਚਰਨਾਂ ਦੇ ਅੱਗੇ ਰੱਖ ਦਿੱਤਾ, ਪੁਣ ਸਤਿਗੁਰ ਨਹੀਂ ਕਛੂ ਉਚਰਿਓ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਇਸ ਤੋਂ ਬਾਅਦ ਤੇਗ ਬਹਾਦਰ ਸਤਿਗੁਰੂ ਜੀ ਨੇ ਕੁਝ ਬਚਨ ਨਹੀਂ ਕੀਤਾ। ਕਿਤਕ ਸੇਖ ਐਸੀ ਬਿਦਹੇਰੀ, ਪਰੇ ਚਰਨ ਤਰ ਭੇਟ ਕਨੇਰੀ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕੁਝ ਸਿੱਖਾਂ ਨੇ ਜਦੋਂ ਇਸ ਤਰੀਕੇ ਦੇ ਨਾਲ ਦੇਖਿਆ ਕਿ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੂੰ ਗੁਰਿਆਈ ਮਿਲ ਗਈ ਹੈ, ਤੇ ਉਹਨਾਂ ਨੇ ਫਿਰ ਚਰਨਾਂ ਦੇ ਉੱਤੇ ਭੇਟਾਂ ਰੱਖਣੀਆਂ ਸ਼ੁਰੂ ਕੀਤੀਆਂ ਤੇ ਨਮਸਕਾਰਾਂ ਹੋਈਆਂ। ਮਾਤ ਨਾਨਕੀ ਭਾਈ ਆਨੰਦ, ਜਾਚਕ ਦੈ ਕਰ ਦਰਬ ਬਿਲੰਦ। ਮਾਤਾ ਨਾਨਕੀ ਜੀ ਬਹੁਤ ਹੀ ਜ਼ਿਆਦਾ ਖੁਸ਼ ਹੋਏ ਨੇ। ਉਸ ਵੇਲੇ ਮਾਤਾ ਜੀ ਨੇ ਬਹੁਤਾ ਸਾਰਾ ਮੰਗਤਿਆਂ ਨੂੰ, ਕੰਗਾਲਾਂ ਨੂੰ ਧਨ ਵੰਡਿਆ। ਬਾਰ ਬਾਰ ਜਾਵਤ ਬਲਿਹਾਰੇ, ਸੁਤ ਸ਼ੋਭਾ ਕੋ ਅਦਕ ਨਿਹਾਰੇ। ਮਾਤਾ ਜੀ ਬਾਰ ਬਾਰ ਸਤਿਗੁਰਾਂ ਦੇ ਸਰੂਪ ਦੇ ਉੱਤੋਂ ਬਲਿਹਾਰ ਜਾ ਰਹੇ ਨੇ। ਆਪਣੇ ਪੁੱਤਰ ਤੇਗ ਬਹਾਦਰ ਜੀ ਦੀ ਵੱਡੀ ਸ਼ੋਭਾ ਨੂੰ ਮਾਤਾ ਨਾਨਕੀ ਜੀ ਦੇਖ ਰਹੇ ਨੇ। ਪ੍ਰੇਮੀ ਸਿੱਖ ਸ਼ਰਧਾ ਜਿਨ ਆਈ, ਕੇਤਕ ਆਵਤ ਗੁਰੂ ਸ਼ਰਨਾਈ। ਕਵੀ ਜੀ ਲਿਖਦੇ ਨੇ ਕਿ ਜਿਹੜੇ ਪ੍ਰੇਮੀ ਸਿੱਖ ਸਨ, ਜਿਨ੍ਹਾਂ ਦੇ ਮਨ ਦੇ ਵਿੱਚ ਸ਼ਰਧਾ ਹੁਣ ਵੱਜ ਗਈ ਸੀ, ਉਹ ਸਤਿਗੁਰਾਂ ਦੀ ਚਰਨ ਸਰਨ ਦੇ ਵਿੱਚ ਪਹੁੰਚਣ ਲੱਗੇ। ਧਨੀ ਮਸੰਦ ਮਹਾ ਅਭਿਮਾਨੀ, ਨਹੀਂ ਮਾਨੀ ਮਹਿਮਾ ਅਗੇਆਨੀ। ਪਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜੇ ਧਨੀ ਮਸੰਦ ਸਨ, ਜਿਹੜੇ ਕਿ ਵੱਡੇ ਹੰਕਾਰੀ ਸਨ, ਉਹਨਾਂ ਨੇ ਅਗਿਆਨੀਆਂ ਨੇ ਸਤਿਗੁਰੂ ਤੇਗ ਬਹਾਦਰ ਦੀ ਮਹਿਮਾ ਨੂੰ ਨਹੀਂ ਮੰਨਿਆ। ਯਾਂ ਤੇ ਦੇਸ਼ ਬਦੇਸ਼ਣ ਸੰਗਤ, ਲਹੀ ਨ ਗੁਰੂ ਪ੍ਰੇਮ ਕੀ ਰੰਗਤ। ਕਵੀ ਜੀ ਲਿਖਦੇ ਨੇ ਕਿ ਮਸੰਦਾਂ ਨੇ ਸਤਿਗੁਰਾਂ ਨੂੰ ਸਤਿਗੁਰੂ ਪ੍ਰਵਾਨ ਨਹੀਂ ਕੀਤਾ, ਇਸ ਕਰਕੇ ਬਹੁਤੀਆਂ ਸਾਰੀਆਂ ਜਿਹੜੀਆਂ ਸੰਗਤਾਂ ਸੀ ਉਹ ਸਤਿਗੁਰੂ ਦੇ ਪ੍ਰੇਮ ਦੀ ਰੰਗਣ ਦੇ ਵਿੱਚ ਰੰਗੀਆਂ ਨਹੀਂ ਜਾ ਸਕੇ। ਸਕਲ ਮਸੰਦਨ ਦਿਸ਼ਾ ਨਿਹਾਰ, ਜਿਸ ਦਿਸ਼ ਹੋਏ ਸੁਜਸ ਉਚਾਰ। ਸੰਗਤਾਂ ਮਸੰਦਾਂ ਦੇ ਮੂੰਹ ਵੱਲ ਦੇਖਦੀਆਂ ਨੇ ਕਿ ਜਿਹੜੇ ਪਾਸੇ ਮਸੰਦ ਹੋਣਗੇ, ਜਿਹੜੇ ਗੁਰੂ ਦਾ ਇਹ ਸੁਜਸ ਉਚਾਰਨ ਕਰਨਗੇ, ਉਹੀ ਸੱਚਾ ਗੁਰੂ ਹੋਵੇਗਾ ਤੇ ਉਹਦੇ ਚਰਨਾਂ ਦੇ ਵਿੱਚ ਹੀ ਝੁਕਿਆ ਜਾਵੇਗਾ। ਸੋ ਗੁਰ ਹੋਵਤ ਹਮ ਤੇ ਮਨ, ਅਰਪਣ ਸਰਬ ਉਪਾਇਨ ਠਾਨ। ਬਹੁਤੀ ਸਾਰੀ ਸੰਗਤ ਦੇ ਲੋਕ ਇਹ ਕਹਿੰਦੇ ਨੇ ਕਿ ਜਿਹਨੂੰ ਪ੍ਰਮਾਣਿਕ ਕਰਨਗੇ ਮਸੰਦ, ਉਸੇ ਨੂੰ ਗੁਰੂ ਮੰਨਿਆ ਜਾਵੇਗਾ ਤੇ ਉਹਦੇ ਚਰਨਾਂ ਦੇ ਵਿੱਚ ਹੀ ਜਿਹੜੀਆਂ ਭੇਟਾਵਾਂ ਨੇ ਉਹ ਅਰਪਣ ਕੀਤੀਆਂ ਜਾਣਗੀਆਂ। ਕਿਉਂਕਿ ਮਸੰਦਾਂ ਦੀ ਬਹੁਤ ਜ਼ਿਆਦਾ ਪ੍ਰਥਾ ਪ੍ਰਚਲਿਤ ਸੀ। ਭਾਈ ਗੜੀਏ ਨੇ ਭਾਵੇਂ ਕਿ ਦਵਾਰਕਾ ਦਾਸ ਨੇ ਇਹ ਘੋਸ਼ਿਤ ਕਰ ਦਿੱਤਾ ਹੈ ਕਿ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਹੀ ਗੁਰੂ ਨੇ, ਪਰ ਕਵੀ ਜੀ ਲਿਖਦੇ ਨੇ ਕਿ ਭਾਈ ਗੜੀਏ ਦੀ ਗੱਲ ਦੇ ਉੱਤੇ ਤੇ ਦਵਾਰਕਾ ਦਾਸ ਦੀ ਗੱਲ ਦੇ ਉੱਤੇ ਕੋਈ ਪ੍ਰਤੀਤ ਨਹੀਂ ਕਰਦਾ। ਸਾਰੇ ਮਸੰਦਾਂ ਦੇ ਵੱਲ ਦੇਖਦੇ ਨੇ ਕਿ ਜਿਹੜੀ ਗੱਲ ਨੂੰ ਪ੍ਰਮਾਣਿਕ ਮਸੰਦ ਕਰਨਗੇ ਉਹੀ ਗੁਰੂ ਹੋਵੇਗਾ। ਗ੍ਰਾਮ ਬਕਾਲੇ ਕੇ ਚੌਹ ਫੇਰੇ, ਜਹ ਕਹਿ ਪਰੇ ਸੰਗਤਾਂ ਡੇਰੇ। ਕਵੀ ਜੀ ਲਿਖਦੇ ਨੇ ਕਿ ਬਕਾਲੇ ਪਿੰਡ ਦੇ ਚਾਰ ਚੁਫੇਰੇ ਸੰਗਤਾਂ ਦੇ ਬਹੁਤ ਜ਼ਿਆਦਾ ਡੇਰੇ ਲੱਗੇ ਹੋਏ ਸਨ। ਜੋ ਜੋ ਜਿਸ ਜਿਸ ਦੇਸ਼ ਮਸੰਦ ਸੰਗਤ ਤਹ ਤਹ ਤਿਸੈ ਮਿਲੰਦ। ਜਿਹੜੇ ਜਿਹੜੇ ਇਲਾਕੇ ਦਾ ਕੋਈ ਮਸੰਦ ਹੁੰਦਾ ਸੀ ਉਸੇ ਇਲਾਕੇ ਦੀ ਜਿਹੜੀ ਸੰਗਤ ਹੈ ਉਹ ਆਪਣੇ ਇਲਾਕੇ ਦੇ ਮਸੰਦ ਨੂੰ ਹੀ ਮਿਲਦੀ ਸੀ। ਪਰਖੈ ਗੁਰੂ ਨਮਿਤ ਸਭ ਮਾਹੀ ਪਰਮਤ ਭੁੱਲੇ ਭਟਕਾਂ ਖਾਹੀ। ਪਰਖੈ ਗੁਰੂ ਨਮਿਤ ਸਭ ਮਾਹੀ ਭਾਵ ਕੇ ਗੁਰੂ ਲਈ ਸਾਰ ਸੋਢੀਆਂ ਵਿਚੋਂ ਪ੍ਰੀਖਿਆ ਕਰਦੇ ਸਨ ਕਿ ਇਨ੍ਹਾਂ ਦੇ ਵਿਚੋਂ ਕਿਹੜਾ ਅਸਲੀ ਗੁਰੂ ਹੈ। ਪਰਮਤ ਭੁੱਲੇ ਭਟਕਾਂ ਖਾਹੀ, ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਅਜੇ ਵੀ ਬਹੁਤੇ ਸਾਰੇ ਸਿੱਖ ਭਰਮ ਦੇ ਵਿਚ ਪੈ ਕੇ ਭੁੱਲ ਕੇ ਠੇਡੇ ਖਾ ਰਹੇ ਸਨ। ਕੇਤਕ ਦਿਵਸ ਦਵਾਰਕਾ ਦਾਸ ਬਸਤ ਪਾਇਓ ਸ੍ਰੀ ਸਤਿਗੁਰ ਪਾਸ। ਇਸ ਤੋਂ ਬਾਅਦ ਕਾਫੀ ਦਿਨ ਦਵਾਰਕਾ ਦਾਸ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਕੋਲ ਹੀ ਰਿਹਾ। ਬੋਲੇ ਕਬ ਕਬ ਤਿਸ ਕੇ ਸਾਥ ਸਾਰੇ ਅਸਾਰ ਸੁਣਾਵੇ ਨਾਥ। ਕਦੇ ਕਦੇ ਸਤਿਗੁਰੂ ਜੀ ਦਵਾਰਕਾ ਦਾਸ ਦੇ ਨਾਲ ਬਚਨ ਵਿਲਾਸ ਕਰਦੇ ਨੇ, ਜੋ ਸਾਰ ਤੇ ਅਸਾਰ ਹੈ ਉਹਦੀ ਗਾਥਾ ਨੂੰ ਗੁਰੂ ਜੀ ਬਿਆਨ ਕਰਦੇ ਨੇ। ਨਾਹਿ ਤਮੋਣ ਰਹਿ ਗੁਰ ਸਦਾ ਪ੍ਰੇਮ ਵਿਰਾਗ ਕਥੈ ਜਦ ਕਦਾ। ਨਹੀਂ ਤੇ ਆਮ ਤੌਰ ਤੇ ਸਤਿਗੁਰੂ ਜੀ ਚੁੱਪ ਨੂੰ ਹੀ ਧਾਰਨ ਹਮੇਸ਼ਾ ਕਰੀ ਰੱਖਦੇ ਨੇ। ਪ੍ਰੇਮ ਵਿਰਾਗ ਕਥੈ ਜਦ ਕਦਾ, ਭਾਵ ਕੇ ਹਰ ਵੇਲੇ ਪ੍ਰੇਮ ਤੇ ਵਿਰਾਗ ਦੇ ਹੀ ਬਚਨ ਕਰਦੇ ਨੇ। ਬ੍ਰਹਮ ਗਿਆਨ ਕੇ ਤਰਨ ਸੁਹਾਏ ਭਗਤ ਕਿਰਨ ਜਿਸ ਪਰ ਜਾਏ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬ੍ਰਹਮ ਗਿਆਨ ਦੇ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਸੂਰਜ ਨੇ, ਤੇ ਜਦੋਂ ਐਸੇ ਸੂਰਜ ਦੇ ਵਿੱਚੋਂ ਕਿਰਨਾਂ ਨਿਕਲਦੀਆਂ ਨੇ ਉਹ ਕਿਰਨਾਂ ਨਿਕਲਦੀਆਂ ਨੇ ਭਗਤੀ ਦੀਆਂ। ਪਰਮ ਤਿਮਰ ਕੋ ਤੁਰਤ ਬਿਨਾਸੈ ਪ੍ਰਭ ਕੋ ਪ੍ਰੇਮ ਸੁਰਦੈ ਪ੍ਰਕਾਸ਼ੈ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬ੍ਰਹਮ ਗਿਆਨ ਦਾ ਸੂਰਜ ਨੇ ਸਤਿਗੁਰੂ ਤੇਗ ਬਹਾਦਰ ਜੀ, ਜਿਨ੍ਹਾਂ ਦੇ ਵਿੱਚੋਂ ਭਗਤੀ ਦੀਆਂ ਕਿਰਨਾਂ ਨਿਕਲ ਕੇ ਜਿਹੜੇ ਵੀ ਮਨੁੱਖ ਦੇ ਉੱਤੇ ਪੈ ਜਾਂਦੀਆਂ ਨੇ ਉਹਦਾ ਭਰਮ ਦਾ ਹਨੇਰਾ ਉਸੇ ਵੇਲੇ ਹੀ ਨਾਸ਼ ਹੋ ਜਾਂਦਾ ਹੈ। ਪ੍ਰਭੂ ਦੇ ਪ੍ਰੇਮ ਦਾ ਜਿਹੜਾ ਰੰਗ ਹੈ ਉਹ ਹਿਰਦੇ ਦੇ ਉੱਤੇ ਚੜ ਜਾਂਦਾ। ਸ੍ਰੀ ਗੁਰ ਦਸ ਬ੍ਰਿੰਦ ਕੋ ਲੈ ਕੇ ਸਰਬ ਦਵਾਰਕਾ ਦਾਸ ਦੈ ਕੇ। ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਜਿੰਨੀ ਵੀ ਮਾਇਆ ਭੇਟਾ ਹੋਈ ਉਹ ਦਵਾਰਕਾ ਦਾਸ ਨੂੰ ਦੇ ਦਿੱਤੀ ਗਈ। ਸਾਦਰ ਵਿਦਾ ਕਰਿਓ ਘਰ ਗਇਓ ਗੜੀਆ ਗੁਰ ਟਿਗ ਰਹਿ ਤੋ ਪਇਓ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਾਰੀ ਮਾਇਆ ਦੇ ਕੇ ਸਤਿਕਾਰ ਦੇ ਨਾਲ ਦਵਾਰਕਾ ਦਾਸ ਨੂੰ ਵਿਦਾ ਕਰ ਦਿੱਤਾ ਤੇ ਭਾਈ ਗੜੀਆ ਜੀ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਕੋਲ ਹੀ ਰਹੇ। ਇਸ ਦੀ ਬਾਬਤ ਸੰਪਾਦਕ ਨੇ 2-4 ਸਤਰਾਂ ਲਿਖੀਆਂ ਨੇ। ਸੰਪਾਦਕ ਜੀ ਲਿਖਦੇ ਨੇ ਕਿ ਸਾਰੀ ਮਾਇਆ ਤੋਂ ਭਾਵ ਹੈ ਕਿ ਜੋ ਕੁਝ ਮਾਇਆ ਭੇਟਾ ਆਈ ਸੀ ਉਨ੍ਹਾਂ ਵੱਲੋਂ ਜਿਨ੍ਹਾਂ ਨੇ ਕੇਵਲ ਗੜੀਏ ਦੇ ਅਰਦਾਸੇ ਤੇ ਤਿਲਕ ਦੇਣ ਤੋਂ ਗੁਰੂ ਮੰਨ ਲਿਆ ਸੀ ਉਹ ਸਾਰੀ ਉਨ੍ਹਾਂ ਨੂੰ ਦਿੱਤੀ ਸਤਿਕਾਰਯੋਗ ਪ੍ਰਾਹੁਣੇ ਨੂੰ ਵਿਦਾਇਗੀ ਵਜੋਂ। ਅੱਗੇ ਦੱਸਦੇ ਹਨ ਕਿ ਗੜੀਆ ਜੀ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਕੋਲ ਹੀ ਟਿਕੇ ਰਹੇ। ਪੁਣ ਸ੍ਰੀ ਤੇਗ ਬਹਾਦਰ ਦਿਆਲ ਇਸ ਬਿਦ ਕਿਤਕ ਬਿਤਾਇਓ ਕਾਲ। ਇਸ ਤੋਂ ਬਾਅਦ ਦਿਆਲੂ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਕਾਫੀ ਸਮਾਂ ਇਸੇ ਤਰੀਕੇ ਦੇ ਨਾਲ ਬਤੀਤ ਕਰ ਦਿੱਤਾ, ਬਾਹਰ ਦੂਸਰਿਆਂ ਸੋਢੀਆਂ ਦੇ ਵਾਂਗ ਸਿੰਘਾਸਨ ਲਾ ਕੇ ਨਹੀਂ ਬੈਠੇ। ਕਵੀ ਜੀ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ। ਗੁਰ ਤਾ ਮੇਰਾ ਰਾ ਪਰਿਓ ਠੀਕ ਨਹੀਂ ਠਹਿਰਾਏ ਸਕਲ ਸਿੱਖ ਸੰਗਤ ਹਿਰਦੈ ਚਾਹਤ ਗੁਰੂ ਬਿਦਤਾਏ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜਾ ਗੁਰਿਆਈ ਦੇ ਵਿਚ ਰੌਲਾ ਪਿਆ ਹੋਇਆ ਸੀ ਉਹ ਉਸੇ ਤਰੀਕੇ ਦੇ ਨਾਲ ਪਸਰਿਆ ਹੀ ਰਿਹਾ, ਕਿਉਂਕਿ ਠੀਕ ਕੋਈ ਵੀ ਕਿਸੇ ਨੂੰ ਠਹਿਰਾਉਂਦਾ ਨਹੀਂ ਹੈ। ਸਾਰੇ ਸਿੱਖ ਇਹ ਤੇ ਚਾਹੁੰਦੇ ਨੇ ਕਿ ਸੱਚਾ ਜਿਹੜਾ ਗੁਰੂ ਹੈ ਪ੍ਰਗਟ ਹੋਵੇ, ਪਰ ਰੌਲਾ ਖਤਮ ਨਹੀਂ ਹੁੰਦਾ। ਮੱਖਣ ਸ਼ਾਹ ਏਕ ਸਿੱਖ ਪਾਰਾ, ਗੁਰਸਿੱਖੀ ਕੋ ਮਹਿਦ ਆਧਾਰਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮੱਖਣ ਸ਼ਾਹ ਨਾਂ ਦਾ ਇੱਕ ਬਹੁਤ ਵੱਡਾ ਪ੍ਰੇਮੀ ਸਿੱਖ ਸੀ, ਗੁਰਸਿੱਖੀ ਨੂੰ ਉਸਨੇ ਆਪਣਾ ਆਸਰਾ ਬਣਾਇਆ ਹੋਇਆ ਸੀ। ਕਰ ਸੌਦਾ ਬਹੁ ਚੜਿਓ ਜਹਾਜ, ਅਣਕ ਵਸਤਲੇ ਬਣਜਣ ਕਾਜ। ਇੱਕ ਸਮੇਂ ਸੌਦੇ ਨੂੰ ਸਮੁੰਦਰੀ ਜਹਾਜ ਦੇ ਵਿਚ ਰੱਖ ਕੇ ਉਸ ਨੂੰ ਵੇਚਣ ਦੇ ਵਾਸਤੇ ਜਾ ਰਿਹਾ ਸੀ ਜਹਾਜ ਦੇ ਵਿਚ, ਕਿਉਂਕਿ ਵਪਾਰੀ ਆਦਮੀ ਸੀ, ਵਪਾਰ ਦਾ ਕੰਮ ਕਰਦਾ ਸੀ। ਭਾਈ ਗਿਆਨ ਸਿੰਘ ਜੀ ਗਿਆਨੀ ਨੇ ਆਪਣੀ ਪੁਸਤਕ ਤਵਾਰੀਖ ਖਾਲਸਾ ਦੇ ਵਿਚ ਮੱਖਣ ਸ਼ਾਹ ਬਾਬਤ ਇਸ ਤਰ੍ਹਾਂ ਲਿਖਿਆ ਹੈ। ਮੱਖਣ ਸ਼ਾਹ ਜ਼ਿਲ੍ਹੇ ਜੇਹਲਮ ਟਾਂਡੇ ਪਿੰਡ ਦਾ ਵਣਜਾਰਾ ਸਿੱਖ ਸੀ। 10,000 ਬੈਲ ਤੇ ਕਈ ਬੇੜੇ ਉਸ ਦੇ ਵਪਾਰ ਦੇ ਵਿਚ ਚਲਦੇ ਸਨ। ਹੁਣ ਉਸ ਦੀ ਸੰਤਾਨ ਦੇ 4 ਪਿੰਡ ਕੁੰਦਨਪੁਰ, ਰਾਜੇ ਵਾਲਾ ਆਦਿਕ ਸਿਆਲਕੋਟ ਦੇ ਪਰਗਨੇ ਦੇ ਵਿਚ ਵਸਦੇ ਹਨ। ਉਹ ਵੀ ਮਨੋ ਤਨੋ ਗੁਰੂ ਦੇ ਸਿਦਕੇ ਸਿੱਖ ਹਨ। ਇਹ ਗਿਆਨ ਸਿੰਘ ਗਿਆਨੀ ਦਾ ਕਥਨ ਹੈ ਕਿ ਬਹੁਤ ਵੱਡਾ ਵਪਾਰੀ ਸੀ, ਬੜੇ ਗੱਡੇ ਵੀ ਚਲਦੇ ਸਨ ਤੇ ਬਹੁਤ ਸਾਰੇ ਬੇੜੇ ਵੀ ਵਪਾਰ ਦੇ ਵਿਚ ਉਹਨੇ ਲਾਏ ਹੋਏ ਸਨ। ਇੱਕ ਸਮੇਂ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸੌਦੇ ਨੂੰ ਸਮੁੰਦਰੀ ਜਹਾਜ ਦੇ ਵਿਚ ਰੱਖ ਕੇ ਉਹ ਵਪਾਰ ਦੇ ਵਾਸਤੇ ਕਿਤੇ ਜਾ ਰਿਹਾ ਸੀ।
ਦੇਸ਼ਾਂਤਰ ਮੈਂ ਬੇਚਿਓ ਜਾਏ, ਤਹ ਕੀ ਵਸਤ ਖਰੀਦ ਕਰਾਏ।
ਜਿਹੜੀਆਂ ਚੀਜ਼ਾਂ ਵਪਾਰ ਦੇ ਵਾਸਤੇ ਆਪਣੇ ਦੇਸ਼ ਤੋਂ ਲੈ ਕੇ ਗਿਆ ਸੀ, ਉਹਨਾਂ ਚੀਜ਼ਾਂ ਨੂੰ ਦੂਸਰੇ ਦੇਸ਼ਾਂ ਦੇ ਵਿਚ ਉਸ ਮੱਖਣ ਸ਼ਾਹ ਨੇ ਵੇਚ ਦਿੱਤਾ ਤੇ ਉਥੋਂ ਦੀਆਂ ਜਿਹੜੀਆਂ ਚੀਜ਼ਾਂ ਸੀ ਉਹਨਾਂ ਨੂੰ ਫੇਰ ਖਰੀਦ ਕੇ ਆਪਣੇ ਜਹਾਜ ਦੇ ਵਿਚ ਰੱਖ ਲਿਆ।
ਧਰ ਜਹਾਜ ਪਰ ਹਟਿਓ ਬਹੋਰ, ਬੀਚ ਸਮੁੰਦਰ ਜਹਾਂ ਜਲ ਕੋਰ।
ਸਾਰੀਆਂ ਚੀਜ਼ਾਂ ਨੂੰ ਆਪਣੇ ਸਮੁੰਦਰੀ ਜਹਾਜ ਦੇ ਵਿਚ ਰੱਖ ਕੇ ਮੱਖਣ ਸ਼ਾਹ ਵਾਪਸ ਪਰਤ ਰਿਹਾ ਸੀ। ਉਹ ਐਸੇ ਭਿਆਨਕ ਸਮੁੰਦਰ ਦੇ ਵਿਚ ਜਾ ਰਿਹਾ ਸੀ ਜਿਹਦੇ ਪਾਣੀ ਦਾ ਕੋਈ ਅਥਾਹ ਹੀ ਨਹੀਂ ਹੁੰਦਾ।
ਤੁੰਗ ਤਰੰਗ ਬਿਲਾਂਦੇ ਉਛਾਲ, ਜੀਵ ਕਰੋਰਨ ਜੁੱਤ ਬਰ ਨਾਲ।
ਸਮੁੰਦਰ ਦੇ ਵਿਚੋਂ ਉੱਚੀਆਂ ਉੱਚੀਆਂ ਲਹਿਰਾਂ ਜਿਹੜੀਆਂ ਸੀ ਉਹ ਵੱਡੀਆਂ ਵੱਡੀਆਂ ਉੱਠ ਰਹੀਆਂ ਸਨ, ਜਿਨ੍ਹਾਂ ਲਹਿਰਾਂ ਦੇ ਨਾਲ ਕਰੋੜਾਂ ਹੀ ਜਿਹੜੇ ਜੀਵ ਜੰਤੂ ਨੇ ਉਹ ਵੀ ਉੱਪਰ ਨੂੰ ਉੱਠ ਰਹੇ ਸਨ। ਕਵੀ ਜੀ ਨੇ ਸ਼ਬਦ ਲਿਖਿਆ ਬਰਨਾਲਾ, ਦੋ ਸ਼ਬਦਾਂ ਦੀ ਸੰਧੀ ਹੈ। ਬਰਨ ਦਾ ਭਾਵ ਵਰਣ ਦੇਵਤਾ, ਆਲਿਆ ਤੋਂ ਭਾਵ ਕਰ, ਭਾਵ ਕੇ ਵਰਣ ਦੇਵਤਾ ਦਾ ਜੋ ਘਰ ਹੈ ਭਾਵ ਕੇ ਸਮੁੰਦਰ।
ਬੇਗ ਪ੍ਰਪੰਜਨ ਕੋ ਬਹੁ ਪਾਏ, ਚਲਿਓ ਜਹਾਜ ਉਡਿਓ ਜਨ ਜਾਏ।
ਕਵੀ ਜੀ ਲਿਖਦੇ ਨੇ ਕਿ ਬਹੁਤ ਤੇਜ਼ ਹਵਾ ਚੱਲ ਰਹੀ ਸੀ, ਉਸ ਹਵਾ ਦੇ ਬਲ ਨੂੰ ਪਾ ਕੇ ਜਹਾਜ ਇੰਨਾ ਤੇਜ਼ੀ ਦੇ ਨਾਲ ਜਾ ਰਿਹਾ ਸੀ ਕਿ ਮਾਨੋ ਜਿਵੇਂ ਉੱਡਿਆ ਜਾਂਦਾ ਹੋਵੇ ਸਮੁੰਦਰੀ ਜਹਾਜ।
ਗਮਨਿਓ ਮਾਰਗ ਕੇਤਕ ਸੋਏ, ਪ੍ਰੇਰਕ ਪੋਤ ਪ੍ਰੇਰ ਤੇ ਜੋਏ।
ਕਵੀ ਜੀ ਲਿਖਦੇ ਨੇ ਕਿ ਬਹੁਤ ਤਿੱਖੇ ਵੇਗ ਦੇ ਨਾਲ ਬਹੁਤ ਛੇਤੀ ਹੀ ਉਹ ਜਾ ਰਿਹਾ ਸੀ ਜਹਾਜ, ਤੇ ਜਿਹੜੇ ਪ੍ਰੇਰਕ ਨੇ, ਜਿਹੜੇ ਚਲਾਉਣ ਵਾਲੇ ਨੇ ਜਹਾਜ ਨੂੰ, ਉਹ ਆਪਣੀ ਬੁੱਧੀ ਦੇ ਨਾਲ ਚੰਗੇ ਤਰੀਕੇ ਦੇ ਨਾਲ ਜਹਾਜ ਨੂੰ ਸਮੁੰਦਰ ਦੇ ਵਿਚ ਲਿਜਾ ਰਹੇ ਸਨ।
ਇਤਨੇ ਮੇ ਚੱਲ ਪਾਉਣ ਕੋ ਫੇਰੀ, ਵਿਪਰ ਗਤ ਜਹਾਜ ਕੀ ਪ੍ਰੇਰੀ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇੰਨੇ ਚਿਰ ਨੂੰ ਜਿਹੜੀ ਹਵਾ ਹੈ ਉਹ ਕਫੇਰੀ ਚੱਲਣੀ ਸ਼ੁਰੂ ਹੋ ਗਈ, ਭਾਵ ਕਿ ਉਲਟੀ ਹਵਾ ਚੱਲਣੀ ਸ਼ੁਰੂ ਹੋ ਗਈ। ਵਿਪਰੈ ਗਤੀ ਜਹਾਜ ਕੀ ਪ੍ਰੇਰੀ, ਜਦੋਂ ਪੁੱਠੇ ਪਾਸੇ ਦੀ ਹਵਾ ਚੱਲੀ ਤੇ ਫੇਰ ਉਸਨੇ ਜਹਾਜ ਦੀ ਦਿਸ਼ਾ ਨੂੰ ਬਿਲਕੁਲ ਵਿਪਰੀਤ ਕਰ ਦਿੱਤਾ, ਕਿਸੇ ਹੋਰ ਹੀ ਦਿਸ਼ਾ ਦੇ ਵੱਲ ਜਹਾਜ ਦਾ ਮੂੰਹ ਹੋ ਗਿਆ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਦੇ ਵਿਚ ਇਹ ਬਚਨ ਆਉਂਦਾ ਕਿ ਪਹਿਲੇ ਜਿਹੜੇ ਸਮੁੰਦਰੀ ਜਹਾਜ਼ ਸਨ ਉਹ ਇਸ ਤਰੀਕੇ ਦੇ ਨਾਲ ਬਣਾਏ ਹੁੰਦੇ ਸਨ ਜਿਹੜੇ ਕਿ ਹਵਾ ਦੇ ਵੇਗ ਦੇ ਨਾਲ ਹੀ ਚੱਲਦੇ ਸਨ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਆਪਣੇ ਪਾਵਨ ਪਵਿੱਤਰ ਉਪਦੇਸ਼ ਦੇ ਵਿਚ ਬਚਨ ਕਰਦੇ ਨੇ ਕਿ ਤਰਪਾਲਾਂ ਵਾਲੇ ਜਹਾਜ਼ ਹੁੰਦੇ ਸਨ ਜਿਨ੍ਹਾਂ ਦੇ ਉੱਤੇ ਬਹੁਤ ਵੱਡੇ ਵੱਡੇ ਕੱਪੜੇ ਤਰਪਾਲਾਂ ਲੱਗੀਆਂ ਹੁੰਦੀਆਂ ਸਨ ਤੇ ਉਹ ਜਹਾਜ਼ ਦੀਆਂ ਜਿਹੜੀਆਂ ਤਰਪਾਲਾਂ ਨੇ ਜਿਹੜੇ ਕੱਪੜੇ ਨੇ ਇਸ ਤਰੀਕੇ ਦੇ ਨਾਲ ਟਿਕਾਏ ਹੁੰਦੇ ਸਨ ਕਿ ਤਿੰਨ ਪਾਸਿਆਂ ਦੀ ਹਵਾ ਆਵੇ ਤੇ ਉਹ ਤਿੰਨਾਂ ਨੂੰ ਕੰਟਰੋਲ ਕਰ ਲੈਂਦੇ ਸਨ। ਭਾਵ ਕਿ ਜੇ ਜਹਾਜ਼ ਇਸ ਤਰ੍ਹਾਂ ਬਿਲਕੁਲ ਸਿੱਧਾ ਜਾ ਰਿਹਾ ਜੇ ਖੱਬੇ ਪਾਸਿਓਂ ਹਵਾ ਆਵੇ ਤਾਂ ਵੀ ਉਸ ਦੀ ਦਿਸ਼ਾ ਦੇ ਵਿਚ ਕੋਈ ਤਬਦੀਲੀ ਨਹੀਂ ਆਵੇਗੀ ਉਹ ਸਿੱਧਾ ਹੀ ਜਾਵੇਗਾ। ਜੇਕਰ ਸੱਜੇ ਪਾਸਿਓਂ ਹਵਾ ਆਵੇ ਤਾਂ ਵੀ ਉਸ ਜਹਾਜ਼ ਦੇ ਰੁਖ ਦੇ ਵਿਚ ਕੋਈ ਤਬਦੀਲੀ ਨਹੀਂ ਆਵੇਗੀ ਉਹ ਸਿੱਧਾ ਹੀ ਹਵਾ ਦੇ ਜ਼ੋਰ ਦੇ ਨਾਲ ਚੱਲੇਗਾ। ਜੇਕਰ ਪਿੱਛੋਂ ਹਵਾ ਆਵੇ ਤਾਂ ਵੀ ਉਹ ਸਿੱਧਾ ਹੀ ਜਾਏਗਾ। ਪਰ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜੇਕਰ ਸਾਹਮਣੇ ਵਾਲੇ ਪਾਸਿਓਂ ਜਹਾਜ਼ ਦੇ ਹਵਾ ਆਵੇ ਜਿੱਧਰ ਨੂੰ ਜਾ ਰਿਹਾ ਤੇ ਫੇਰ ਉਹ ਜਿਹੜੀਆਂ ਤਰਪਾਲਾਂ ਨੇ ਉਹ ਜਿਹੜੇ ਕੱਪੜੇ ਨੇ ਉਸ ਹਵਾ ਨੂੰ ਨਹੀਂ ਕੰਟਰੋਲ ਕਰ ਸਕਦੇ। ਭਾਵ ਕੇ ਫੇਰ ਤੇ ਜਹਾਜ਼ ਉਸ ਪਾਸੇ ਨੂੰ ਜਾਵੇਗਾ ਜਿੱਧਰ ਹਵਾ ਲਿਜਾਣਾ ਚਾਹੇਗੀ। ਕੁਫੇਰੀ ਹਵਾ ਜਿਹੜੀ ਹਵਾ ਨੂੰ ਉਹ ਜਹਾਜ਼ ਦੇ ਉੱਪਰ ਲੱਗੇ ਹੋਏ ਜਿਹੜੇ ਪ੍ਰੋਜੈਕਟ ਨੇ ਉਹ ਨਹੀਂ ਆਪਣੇ ਕੰਟਰੋਲ ਦੇ ਵਿਚ ਰੱਖ ਸਕਦੇ। ਹੁਣ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਹਾਜ਼ ਤੇ ਬੜਾ ਵਧੀਆ ਜਾ ਰਿਹਾ ਸੀ ਬੜਾ ਤੇਜ ਵੀ ਜਾ ਰਿਹਾ ਸੀ ਪਰ ਹਵਾ ਜਿਹੜੀ ਹੈ ਉਹ ਕੁਫੇਰੀ ਆ ਗਈ ਜਿਹਨੂੰ ਜਹਾਜ਼ ਦੀਆਂ ਤਰਪਾਲਾਂ ਬਿਲਕੁਲ ਕੰਟਰੋਲ ਦੇ ਵਿਚ ਰੱਖ ਨਾ ਸਕੀਆਂ ਤੇ ਜਹਾਜ਼ ਦੀ ਜਿਹੜੀ ਦਿਸ਼ਾ ਸੀ ਉਹ ਬਿਲਕੁਲ ਹੀ ਬਦਲ ਗਈ ਸਿੱਧਾ ਜਾ ਰਿਹਾ ਸੀ ਪਾਸੇ ਨੂੰ ਜਾਣ ਲੱਗਾ। ਟਾਪੋ ਨਿਕਟ ਹੋਤੋ ਬਡ ਬਾਰੂ ਨਹੀਂ ਮਨੁੱਖ ਜੇ ਪਿਖੇ ਉਜਾਰੂ। ਹੋ ਸਕਦਾ ਸੀ ਕਿ ਥੋੜੇ ਚਿਰ ਤੋਂ ਬਾਅਦ ਹਵਾ ਦਾ ਰੁਖ ਠੀਕ ਹੋ ਜਾਂਦਾ ਤੇ ਉਹਨੂੰ ਕੰਟਰੋਲ ਕਰ ਲਿਆ ਜਾਂਦਾ ਪਰ ਇਸ ਤੋਂ ਪਹਿਲਾਂ ਕਿ ਹਵਾ ਦੇ ਰੁਖ ਦੇ ਨਾਲ ਜਹਾਜ਼ ਦੀ ਦਿਸ਼ਾ ਨੂੰ ਠੀਕ ਲਿਜਾਇਆ ਜਾਂਦਾ ਇਸ ਤੋਂ ਪਹਿਲਾਂ ਲਾਗੇ ਹੀ ਇੱਕ ਬਹੁਤ ਵੱਡਾ ਟਾਪੂ ਆ ਗਿਆ ਇੱਕ ਜ਼ਜ਼ੀਰਾ ਆ ਗਿਆ ਜਿਹਨੂੰ ਅੰਗਰੇਜ਼ੀ ਦੇ ਵਿਚ ਆਈਲੈਂਡ ਕਹਿੰਦੇ ਨੇ। ਕਵੀ ਜੀ ਲਿਖਦੇ ਨੇ ਹੁਤੋ ਬਡ ਬਾਰੂ ਉਹ ਸਾਰੇ ਦਾ ਸਾਰਾ ਜਿਹੜਾ ਟਾਪੂ ਸੀ ਉਹ ਰੇਤੇ ਦਾ ਟਾਪੂ ਸੀ। ਨਹੀਂ ਮਨੁੱਖ ਜੇ ਪਿਖੇ ਉਜਾਰੂ ਭਾਵ ਕੇ ਰੇਤੇ ਦਾ ਟਾਪੂ ਸੀ ਕੋਈ ਉੱਥੇ ਰਹਿੰਦਾ ਨਹੀਂ ਸੀ ਕੋਈ ਮਨੁੱਖ ਵੀ ਨਹੀਂ ਸੀ ਰਹਿੰਦਾ ਸਾਰਾ ਬਰੇਤੀ ਦਾ ਉਹ ਰੇਤੇ ਦਾ ਟਾਪੂ ਉਜਾੜ ਦਿਸਦਾ ਸੀ। ਬੇਵਸ ਜਹਾਜ਼ ਪਰੇਰ ਕਣ ਪਾਇਓ ਬਲ ਕਰ ਰਹਿ ਸਥੰਭ ਨਾ ਗਇਓ। ਜਿਹੜੇ ਜਹਾਜ਼ ਨੂੰ ਚਲਾਉਣ ਵਾਲੇ ਸਨ ਉਹ ਸਾਰੇ ਦੇ ਸਾਰੇ ਬੇਵਸ ਹੋ ਗਏ ਨੇ ਉਹਨਾਂ ਦਾ ਕੋਈ ਵੀ ਬਲ ਨਾ ਚੱਲ ਸਕਿਆ ਤੇ ਉਹ ਜਿਹੜਾ ਜਹਾਜ਼ ਸੀ ਉਹ ਉਹਨਾਂ ਤੋਂ ਸੰਭਾਲਿਆ ਨਾ ਗਿਆ। ਅਦਕ ਬੇਗ ਬਾਯੂ ਕੋ ਪਾਏ ਸਿਕਤਾ ਥਲ ਪਰ ਗਾਇਟ ਕਾਏ। ਜਹਾਜ਼ ਨੂੰ ਚਲਾਉਣ ਵਾਲਿਆਂ ਨੇ ਬੜਾ ਯਤਨ ਕੀਤਾ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਸ ਜਹਾਜ਼ ਨੂੰ ਇੱਕ ਪਾਸੇ ਕਰ ਲਿਆ ਜਾਵੇ ਤਾਂ ਕਿ ਰੇਤੇ ਦੇ ਟਾਪੂ ਦੇ ਉੱਤੇ ਇਹ ਚੜ ਨਾ ਜਾਵੇ। ਪਰ ਕਵੀ ਜੀ ਲਿਖਦੇ ਨੇ ਕਿ ਹਵਾ ਦਾ ਵੇਗ ਹੀ ਇੰਨਾ ਜ਼ਿਆਦਾ ਸੀ ਹਵਾ ਦਾ ਪ੍ਰਭਾਵ ਹੀ ਇੰਨਾ ਜ਼ਿਆਦਾ ਸੀ ਕਿ ਉਹ ਜਿਹੜੀ ਸੁੱਕੀ ਜਗ੍ਹਾ ਸੀ ਜਿਹੜੀ ਰੇਤੇ ਦੀ ਸੀ ਉਹਦੇ ਉੱਤੇ ਜਹਾਜ਼ ਜਾ ਕੇ ਅਟਕ ਗਿਆ ਉਤਾਂਹ ਚੜ ਗਿਆ। ਪੁਣ ਸਾਗਰ ਕੀ ਲਗੈ ਤਰੰਗ ਕੁਛ ਕ ਗਇਓ ਚੜ ਜਹਾਂ ਥਲ ਤੁੰਗ। ਪਹਿਲਾਂ ਤੇ ਉਹ ਟਾਪੂ ਦੇ ਨਾਲ ਜਾ ਕੇ ਰੁਕ ਗਿਆ ਤੇ ਫਿਰ ਜਦੋਂ ਸਮੁੰਦਰ ਦੀਆਂ ਛੱਲਾਂ ਵੱਜੀਆਂ ਜਹਾਜ਼ ਨੂੰ ਤੇ ਹੌਲੀ ਹੌਲੀ ਤਰੰਗਾਂ ਦੇ ਜ਼ੋਰ ਦੇ ਨਾਲ ਕੁਝ ਜਿਹੜਾ ਜਹਾਜ਼ ਸੀ ਉਹ ਉੱਚੀ ਜਗ੍ਹਾ ਦੇ ਉੱਤੇ ਚੜ ਗਿਆ ਛੱਲਾਂ ਦੇ ਧੱਕੇ ਦੇ ਨਾਲ। ਮੱਖਣ ਆਸ ਚਰਜ ਮਨ ਮਾਨ ਚਿੰਤ ਪਰਾਇਨ ਭਏ ਮਹਾਨਾ। ਜਦੋਂ ਉਸ ਰੇਤੇ ਦੇ ਵਿਚ ਉਸ ਟਾਪੂ ਦੇ ਉੱਤੇ ਮੱਖਣ ਸ਼ਾਹ ਦਾ ਜਹਾਜ਼ ਅੜ ਗਿਆ ਕਵੀ ਜੀ ਲਿਖਦੇ ਨੇ ਮੱਖਣ ਸ਼ਾਹ ਵੀ ਬਹੁਤ ਅਚਰਜ ਹੋਇਆ ਤੇ ਨਾਲ ਦੇ ਜਿੰਨੇ ਵੀ ਸਾਥੀ ਸਨ ਉਹ ਵੀ ਬੜੇ ਚਿੰਤਾ ਦੇ ਵਿਚ ਫਸੇ।
ਨਰ ਨੇ ਉਪਾਏ ਕੀਨ ਬਹੁ ਤੇਰਾ ਬੁੱਧ ਕਰ ਕਹਿ ਯਾਰ ਓਜ ਕਨੇਰਾ।
ਹੁਣ ਰੇਤੇ ਦੇ ਵਿਚ ਫਸ ਗਿਆ ਹੈ ਮੱਖਣ ਸ਼ਾਹ ਦਾ ਜਹਾਜ਼ ਜਿਹੜਾ ਕਿ ਕਿਸੇ ਵੀ ਤਰੀਕੇ ਦੇ ਨਾਲ ਉਥੋਂ ਨਹੀਂ ਚੱਲਦਾ। ਕਵੀ ਜੀ ਲਿਖਦੇ ਨੇ ਕਿ ਜਿਹੜੇ ਨਾਲ ਦੇ ਆਦਮੀ ਸਨ ਉਹਨਾਂ ਨੇ ਬਹੁਤਾ ਸਾਰਾ ਯਤਨ ਕੀਤਾ, ਬੜੇ ਉਪਾਅ ਕੀਤੇ, ਆਪਣੀ ਬੁੱਧੀ ਦੇ ਨਾਲ ਤੇ ਆਪਣੇ ਜ਼ੋਰ ਦੇ ਨਾਲ ਉਹਨਾਂ ਨੇ ਜਹਾਜ਼ ਨੂੰ ਤੋਰਨ ਦਾ ਯਤਨ ਕੀਤਾ, ਪਰ ਕਿਸੇ ਵੀ ਤਰੀਕੇ ਦੇ ਨਾਲ ਜਹਾਜ਼ ਹਿੱਲਿਆ ਤੱਕ ਨਾ।
ਸਿੱਖ ਤਾਟਾਰੈ ਕਾਸ਼ਟ ਤਲ ਤੇ ਤਉ ਨਹਾਲਤ ਪਾਤਿਸ ਥਲ ਤੇ।
ਜਹਾਜ਼ ਤੋਂ ਥੱਲੇ ਉਤਰ ਕੇ ਜਿਹੜੀ ਮਿੱਟੀ ਥੱਲੇ ਪਈ ਸੀ ਉਸ ਨੂੰ ਪਾਸੇ ਕੀਤਾ ਗਿਆ। ਸਿੱਖ ਤਾਟਾਰੈ ਕਾਸ਼ਟ ਤਲ ਤੇ ਭਾਵ ਕੇ ਰੇਤਾ ਪਾਸੇ ਕਰਦੇ ਹਨ ਜਹਾਜ਼ ਦੀ ਲੱਕੜ ਦੇ ਹੇਠੋਂ, ਪਰ ਤਾਂ ਵੀ ਜਹਾਜ਼ ਉਥੋਂ ਨਹੀਂ ਹਿੱਲਿਆ।
ਪਾਇਓ ਨਿਰਾਸ ਜਤਨ ਕੋ ਕਰਬੇ ਉਪਜੀ ਏਕ ਆਸ ਤਜ ਸਰਬੇ।
ਕਵੀ ਜੀ ਲਿਖਦੇ ਨੇ ਬੜਾ ਯਤਨ ਕੀਤਾ ਗਿਆ ਪਰ ਕੋਈ ਵੀ ਯਤਨ ਕਾਮਯਾਬ ਸਿੱਧ ਨਹੀਂ ਹੋਇਆ। ਆਖਿਰਕਾਰ ਮੱਖਣ ਸ਼ਾਹ ਬਹੁਤ ਹੀ ਜ਼ਿਆਦਾ ਨਿਰਾਸ਼ ਹੋ ਗਿਆ ਹੈ, ਯਤਨ ਕੀਤਾ ਪਰ ਯਤਨ ਸਫਲ ਨਹੀਂ ਹੋ ਸਕਿਆ। ਉਪਜੀ ਏਕ ਆਸ ਤਜ ਸਰਬੇ। ਉਸ ਵੇਲੇ ਮੱਖਣ ਸ਼ਾਹ ਦੇ ਮਨ ਦੇ ਵਿੱਚ ਹੋਰ ਸਾਰੀਆਂ ਜਿਹੜੀਆਂ ਆਸਾਂ ਸੀ ਉਹ ਖਤਮ ਹੋ ਗਈਆਂ, ਇੱਕੋ ਹੀ ਆਸ ਬਾਕੀ ਰਹਿ ਗਈ।
ਆਵ ਸਤ ਗੁਰ ਹੀ ਬਣ ਸਹਾਈ ਨਹੀਂ ਅਪਰਣ ਕੀ ਗਤ ਜਿਹੇ ਥਾਈ।
ਮਨ ਦੇ ਵਿੱਚ ਮੱਖਣ ਸ਼ਾਹ ਸੋਚਣ ਲੱਗਾ ਹੈ ਹੁਣ ਸਿਰਫ ਤੇ ਸਿਰਫ ਕੇਵਲ ਤੇ ਕੇਵਲ ਇੱਕ ਸਤਿਗੁਰੂ ਦੀ ਜਿਹੜੀ ਆਸ ਹੈ ਉਹੀ ਮਨ ਦੇ ਵਿੱਚ ਆਉਂਦੀ ਹੈ ਕਿ ਸਤਿਗੁਰੂ ਜੀ ਹੀ ਸਹਾਇਕ ਬਣਨਗੇ, ਕਿਉਂਕਿ ਨਹੀਂ ਅਪਰਣ ਕੀ ਗਤ ਜਿਹੇ ਥਾਏ। ਜਿੱਥੇ ਹੋਰ ਕੋਈ ਵੀ ਸਹਾਇਤਾ ਕਰ ਨਹੀਂ ਸਕਦਾ, ਮੱਖਣ ਸ਼ਾਹ ਸੋਚਦਾ ਹੈ ਕਿ ਉੱਥੇ ਸਤਿਗੁਰੂ ਸਹਾਇਕ ਬਣਦੇ ਨੇ।
ਜਿਮ ਜਮ ਲੋਕ ਮਹਾ ਪਾਇਦਾਇਕ ਤਹਿ ਕਲ ਕੋ ਹੋਏ ਸਹਾਇਕ।
ਸੋਚਿਆ ਮੱਖਣ ਸ਼ਾਹ ਨੇ ਕਿ ਜਿਹੜਾ ਜਮ ਲੋਕ ਹੈ ਜਿਹੜਾ ਕਿ ਬਹੁਤ ਜ਼ਿਆਦਾ ਭਿਆਨਕ ਹੈ ਉੱਥੇ ਵੀ ਸਿਰਫ ਸਤਿਗੁਰੂ ਜੀ ਸਹਾਇਤਾ ਕਰਦੇ ਨੇ, ਤੇ ਇਹ ਜਿਹੜੀ ਜਗ੍ਹਾ ਹੈ ਇਹ ਵੀ ਬੜੀ ਔਕੜ ਵਾਲੀ ਹੈ, ਇੱਥੇ ਵੀ ਸਤਿਗੁਰੂ ਸਹਾਇਤਾ ਕਰਨਗੇ, ਹੋਰ ਕੋਈ ਸਹਾਇਤਾ ਕਰ ਨਹੀਂ ਸਕਦਾ।
ਇਸ ਪ੍ਰਕਾਰ ਸਿੱਖ ਨਿਸ਼ਚੇ ਤਰ ਕੇ ਕਰ ਪਗ ਨੀਰ ਪਖਾਰਨ ਕਰਕੇ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰੀਕੇ ਦੇ ਨਾਲ ਮੱਖਣ ਸ਼ਾਹ ਨੇ ਆਪਣੇ ਮਨ ਦੇ ਵਿੱਚ ਨਿਸ਼ਚੇ ਨੂੰ ਧਾਰਨ ਕੀਤਾ ਤੇ ਫਿਰ ਆਪਣੇ ਹੱਥਾਂ ਨੂੰ ਤੇ ਪੈਰਾਂ ਨੂੰ ਧੋਤਾ।
ਜੋਤੀ ਰੂਪ ਗੁਰੂ ਕੋ ਧਿਆਨ ਅਚਲ ਠਾਣ ਪਾਇ ਅੰਜੁਲ ਠਾਣ।
ਜੋਤੀ ਰੂਪ ਸਤਿਗੁਰੂ ਦੇ ਧਿਆਨ ਨੂੰ ਧਾਰਨ ਕੀਤਾ ਤੇ ਹੱਥ ਜੋੜ ਕੇ ਫਿਰ ਉਸ ਨੇ ਅਰਦਾਸ ਕੀਤੀ।
ਹੇ ਪ੍ਰਭ ਤੁਮ ਨਿਰਾਸ ਕੀ ਆਸ ਅੰਤਰ ਜਾਮੀ ਸਰਬ ਪਰ ਕਾਸ਼।
ਕਹਿੰਦਾ ਕਿ ਹੇ ਸਤਿਗੁਰੂ ਜੀ, ਹੇ ਪ੍ਰਭੂ ਜੀ, ਤੁਸੀਂ ਨਿਰਾਸ਼ਿਆਂ ਦੀ ਆਸ਼ਾ ਦਾ ਕਾਰਨ ਬਣਦੇ ਹੋ, ਸੱਚੇ ਪਾਤਸ਼ਾਹ ਤੁਸੀਂ ਅੰਤਰ ਜਾਮੀ ਹੋ, ਹਰ ਇੱਕ ਜਗ੍ਹਾ ਦੇ ਉੱਤੇ ਤੁਹਾਡਾ ਪ੍ਰਕਾਸ਼ ਹੈ।
ਦ੍ਰੋਪਦ ਸੁਤਾ ਤਜ ਕਰ ਸਰ ਬਾਸ਼ੈ ਗਹਿਓ ਤੁਮਾਰੋ ਜਬ ਇਕ ਆਸ਼ੈ।
ਅਰਦਾਸੇ ਦੇ ਵਿੱਚ ਮੱਖਣ ਸ਼ਾਹ ਕਹਿੰਦਾ ਹੈ ਕਿ ਰਾਜੇ ਦ੍ਰੋਪਦ ਦੀ ਜਿਹੜੀ ਪੁੱਤਰੀ ਸੀ, ਜਿਹੜੀ ਦ੍ਰੋਪਦ ਸੁਤਾ ਸੀ, ਜਿਹੜੀ ਦ੍ਰੋਪਦ ਸੁਤਾ ਸੀ ਭਾਵ ਕੇ ਜਿਹੜੀ ਦ੍ਰੋਪਦੀ ਸੀ, ਉਹਨੇ ਸਾਰੀਆਂ ਆਸ਼ਾਵਾਂ ਨੂੰ ਛੱਡ ਦਿੱਤਾ ਸੀ। ਹੇ ਸਤਿਗੁਰੂ ਜੀ, ਜਦੋਂ ਤੁਸੀਂ ਭਗਵਾਨ ਕ੍ਰਿਸ਼ਨ ਦੇ ਰੂਪ ਦੇ ਵਿੱਚ ਸੀ ਤੇ ਦ੍ਰੋਪਦੀ ਨੇ ਇੱਕੋ ਤੁਹਾਡੇ ਆਸਰੇ ਨੂੰ ਧਾਰਨ ਕੀਤਾ ਸੀ।
ਤਵ ਤੁਮ ਤੁਰਤ ਗੋਪਤਾ ਕੀ ਨਸ ਸਵਾ ਬੀਚ ਬ੍ਰੀੜਾ ਰਖ ਦੀਨਸ।
ਗੋਪਤਾ ਕੀਨਸ ਭਾਵ ਕਿ ਉਸ ਵੇਲੇ ਸੱਚੇ ਪਾਤਸ਼ਾਹ ਤੁਸੀਂ ਉਸ ਦ੍ਰੋਪਦੀ ਦੀ ਆਣ ਕੇ ਰੱਖਿਆ ਕੀਤੀ, ਭਰੀ ਹੋਈ ਸਭਾ ਦੇ ਵਿੱਚ ਉਸ ਦੀ ਲੱਜਾ ਨੂੰ ਪਤ ਨੂੰ ਬਰਕਰਾਰ ਰੱਖਿਆ।
ਖੇਲਤ ਦਿਉਤ ਜਜੁਸਤਰ ਰਾਉ ਸਿਮਰਿਓ ਤੁਮਰੋ ਨਾਮ ਨਾ ਕਾਉ।
ਮੱਖਣ ਸ਼ਾਹ ਵੀ ਕਹਿੰਦਾ ਕਿ ਜੇਕਰ ਦ੍ਰੋਪਦੀ ਨੇ ਰੱਖਿਆ ਦੀ ਮੰਗ ਕੀਤੀ ਤੇ ਤੁਸੀਂ ਜਾ ਕੇ ਰੱਖਿਆ ਕੀਤੀ, ਪਰ ਦੂਸਰੀ ਤਰਫ ਜੇਕਰ ਯੁਧਿਸ਼ਠਿਰ ਨੇ ਜੂਆ ਖੇਡਿਆ ਤੇ ਉਹਨੇ ਤੁਹਾਡੇ ਨਾਮ ਨੂੰ ਨਹੀਂ ਯਾਦ ਕੀਤਾ ਤੇ ਉਹਦੀ ਰੱਖਿਆ ਨਹੀਂ ਹੋਈ।
ਨਹੀਂ ਸਹਾਇਤਾ ਤਿਸ ਕੀ ਕਰੀ ਵਿਪਣ ਜਾਣ ਲੱਗ ਵਿਪਤਾ ਭਰੀ।
ਭਾਵ ਕੇ ਯੁਧਿਸ਼ਠਿਰ ਨੇ ਭਗਵਾਨ ਦੀ ਅਰਾਧਨਾ ਨਹੀਂ ਕੀਤੀ, ਸਹਾਇਤਾ ਦੀ ਮੰਗ ਨਹੀਂ ਕੀਤੀ, ਇਸ ਕਰਕੇ ਭਗਵਾਨ ਨੇ ਯੁਧਿਸ਼ਠਰ ਦੀ ਸਹਾਇਤਾ ਨਹੀਂ ਕੀਤੀ, ਜੂਏ ਦੇ ਵਿੱਚ ਹਾਰ ਗਿਆ। ਆਖਿਰਕਾਰ ਇਥੋਂ ਤੱਕ ਬਿਪਤਾ ਪੈ ਗਈ ਕਿ ਜੰਗਲ ਦੇ ਵਿੱਚ ਬਣਵਾਸ ਕੱਟਣ ਦੇ ਲਈ ਜਾਣਾ ਪਿਆ। ਸਿਮਰਨ ਤੇ ਨਿਤ ਹੋਤ ਸਹਾਈ, ਰਾਵਰ ਬਿਰਦ ਸਨਾਤਨ ਗਾਈ। ਮੱਖਣ ਸ਼ਾਹ ਅਰਦਾਸ ਕਰਦਾ ਕਿ ਸੱਚੇ ਪਾਤਸ਼ਾਹ, ਜਦੋਂ ਵੀ ਕੋਈ ਤੁਹਾਡਾ ਸਿਮਰਨ ਕਰਦਾ ਹੈ ਉਹਦੇ ਤੁਸੀਂ ਸਹਾਇਕ ਬਣਦੇ ਹੋ, ਇਹ ਤੁਹਾਡਾ ਪੁਰਾਣਾ ਹੀ ਬਿਰਦ ਹੈ। ਸਿਮਰਨ ਦਾ ਭਾਵ ਹੁੰਦਾ ਹੈ ਯਾਦ ਕਰਨਾ, ਭਾਵ ਕਿ ਜਦੋਂ ਵੀ ਕੋਈ ਤੁਹਾਨੂੰ ਸਿਮਰਨ ਕਰਦਾ ਹੈ, ਤੁਹਾਨੂੰ ਯਾਦ ਕਰਦਾ ਹੈ, ਤੁਸੀਂ ਉਹਦੀ ਰੱਖਿਆ ਜ਼ਰੂਰ ਕਰਦੇ। ਮੈਂ ਸਦੀਵ ਕੋ ਦਾਸ ਤੁਮਾਰੋ, ਅਬ ਜਹਾਜ ਕੋ ਪਾਰ ਉਤਾਰੋ। ਮੱਖਣ ਸ਼ਾਹ ਕਹਿੰਦਾ ਕਿ ਸੱਚੇ ਪਾਤਸ਼ਾਹ, ਮੈਂ ਸਦੀਵੀ ਤੌਰ ਦੇ ਉੱਤੇ ਤੁਹਾਡਾ ਦਾਸ ਹਾਂ, ਕਿਰਪਾ ਕਰਕੇ ਮੇਰੇ ਇਸ ਜਹਾਜ ਨੂੰ ਤੁਸੀਂ ਇਥੋਂ ਕੱਢ ਕੇ ਸਮੁੰਦਰ ਤੋਂ ਪਾਰ ਕਰ ਦਿਓ। ਯਾਦ ਰੱਖਣ ਦੀ ਲੋੜ ਹੈ ਕਿ ਮੱਖਣ ਸ਼ਾਹ ਜਿਹੜੀ ਅਰਦਾਸ ਕਰ ਰਿਹਾ ਉਹ ਸਤਿਗੁਰੂ ਤੇਗ ਬਹਾਦਰ ਦੇ ਚਰਨਾਂ ਦੇ ਵਿੱਚ ਨਹੀਂ ਕਰ ਰਿਹਾ, ਉਹ ਤੇ ਅਰਦਾਸ ਕਰ ਰਿਹਾ ਹੈ ਸਤਿਗੁਰੂ ਹਰਿਕ੍ਰਿਸ਼ਨ ਜੀ ਦੇ ਚਰਨਾਂ ਦੇ ਵਿੱਚ, ਕਿਉਂਕਿ ਮੱਖਣ ਸ਼ਾਹ ਨੂੰ ਇਸ ਗੱਲ ਦਾ ਕੋਈ ਅੰਦਾਜ਼ਾ ਨਹੀਂ ਹੈ ਕਿ ਸਤਿਗੁਰੂ ਜੀ ਪਰਲੋਕ ਚਲਾਣਾ ਕਰ ਗਏ ਨੇ ਤੇ ਉਹਨਾਂ ਦੀ ਜਗ੍ਹਾ ਦੇ ਉੱਤੇ ਤੇਗ ਬਹਾਦਰ ਨੇ। ਉਹ ਤੇ ਮੌਕੇ ਦਾ ਮਾਲਕ ਸਮਝ ਕੇ ਸਤਿਗੁਰੂ ਹਰਿਕ੍ਰਿਸ਼ਨ ਦੇ ਚਰਨਾਂ ਦੇ ਵਿੱਚ ਬੇਨਤੀ ਕਰ ਰਿਹਾ, ਪਰ ਜਿਹੜਾ ਮੌਕੇ ਦਾ ਮਾਲਕ ਹੈ ਉਹਦੀ ਅਰਦਾਸ ਨੂੰ ਪ੍ਰਵਾਨ ਕਰ ਰਹੇ। ਸਤਿਗੁਰ ਤੇਗ ਬਹਾਦਰ ਧੀਰ, ਅੰਤਰ ਜਾਮੀ ਸਰਬ ਸਦੀਰ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਇੱਕ ਪਾਸੇ ਮੱਖਣ ਸ਼ਾਹ ਨੇ ਅਰਦਾਸ ਕੀਤੀ ਹੈ ਤੇ ਦੂਸਰੇ ਪਾਸੇ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਜਿਹੜੇ ਕਿ ਅੰਤਰਜਾਮੀ ਨੇ, ਜਿਹੜੇ ਕਿ ਵੱਡੇ ਧੀਰਜ ਵਾਲੇ ਨੇ, ਉਹਨਾਂ ਨੇ ਉਹਦੀ ਅਰਦਾਸ ਨੂੰ ਸੁਣ ਲਿਆ। ਨਹੀਂ ਜਨਾਵਣ ਆਪਾ ਕਰਹੀ, ਸਹਿਜ ਸੁਭਾਇਕ ਸਮਤਾ ਧਰਹੀ। ਪਰ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਆਪਣੇ ਆਪ ਨੂੰ ਪ੍ਰਗਟ ਕਰਨਾ ਨਹੀਂ ਚਾਹੁੰਦੇ, ਉਹ ਤੇ ਪਹਿਲਾਂ ਵੀ ਉਸੇ ਤਰੀਕੇ ਦੇ ਨਾਲ ਸਹਿਜ ਸੁਭਾਅ ਹੀ ਰਹਿੰਦੇ ਸਨ ਤੇ ਜਦੋਂ ਗੜੀਏ ਨੇ ਤੇ ਦਵਾਰਕਾ ਦਾਸ ਨੇ ਤਿਲਕ ਕਰ ਦਿੱਤਾ ਉਦੋਂ ਵੀ ਉਸੇ ਤਰੀਕੇ ਦੇ ਨਾਲ ਹੀ ਛੁਪੇ ਰਹੇ। ਕੋ ਇੱਕ ਨਾਮ ਰੂਪ ਕੋ ਜਾਣ, ਕਹਿਣ ਮਿਲਣ ਕੀ ਕਰੇ ਨਾ ਸਿਆਨ। ਕਵੀ ਜੀ ਲਿਖਦੇ ਨੇ ਕਿ ਕੋਈ ਥੋੜੇ ਹੀ ਸਿੱਖ ਸਨ ਜਿਹੜੇ ਕਿ ਸਤਿਗੁਰਾਂ ਦੇ ਨਾਮ ਨੂੰ ਜਾਣਦੇ ਸਨ ਤੇ ਸਤਿਗੁਰਾਂ ਨੂੰ ਗੁਰੂ ਮੰਨਦੇ ਸਨ, ਬਾਕੀ ਸਾਰੇ ਦੇ ਸਾਰੇ ਉਹਨਾਂ ਦੇ ਕੋਲ ਨਹੀਂ ਸਨ ਆਏ। ਨਿਜ ਬੜਿਆਈ ਕੁਛ ਨ ਜਨਾਵੇ, ਕਰੇ ਤਥਾ ਜਿਮ ਨਹੀਂ ਬਿਦ ਤਾਵੇ। ਦੂਸਰੇ ਪਾਸੇ ਕਵੀ ਜੀ ਲਿਖਦੇ ਨੇ ਕਿ ਸਤਿਗੁਰੂ ਤੇਗ ਬਹਾਦਰ ਜੀ ਆਪਣੀ ਵਡਿਆਈ ਨੂੰ ਕਿਸੇ ਵੀ ਪ੍ਰਕਾਰ ਦੇ ਨਾਲ ਨਹੀਂ ਸਨ ਜਨਾਉਂਦੇ, ਇਸ ਤਰ੍ਹਾਂ ਦੇ ਹੀ ਕਰਮ ਕਰਦੇ ਸਨ ਕਿ ਜਿਸ ਤਰੀਕੇ ਦੇ ਨਾਲ ਛੁਪੇ ਰਹਿਣ, ਪ੍ਰਗਟ ਨਾ ਹੋਣ। ਸਿੱਖ ਮਨ ਕੀ ਲਖ ਅੰਤਰ ਜਾਮੀ, ਤੇ ਸਹਾਇਤਾ ਚਹਿ ਕਰ ਸਵਾਮੀ। ਪਰ ਕਵੀ ਜੀ ਲਿਖਦੇ ਨੇ ਕਿ ਉਸ ਸਿੱਖ ਮੱਖਣ ਸ਼ਾਹ ਦੀ ਬੇਨਤੀ ਨੂੰ ਅੰਤਰਜਾਮੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪ੍ਰਵਾਨ ਕੀਤਾ ਹੈ ਤੇ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਹੁਣ ਉਸ ਦੀ ਸਹਾਇਤਾ ਕਰਨੀ ਜ਼ਰੂਰ ਚਾਹੁੰਦੇ ਨੇ। ਹਿਰਦੈ ਵਿਚਾਰਤ ਜੇ ਨਾ ਕਰੇ ਅਬ, ਗੁਰ ਕੀ ਮਹਿਮਾ ਸੋ ਘਟੈ ਤਬ। ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਵਿਚਾਰਿਆ ਕਿ ਜੇਕਰ ਇਸ ਵੇਲੇ ਉਸ ਮੱਖਣ ਸ਼ਾਹ ਸਿੱਖ ਦੀ ਮੈਂ ਸਹਾਇਤਾ ਨਾ ਕੀਤੀ ਤੇ ਗੁਰੂ ਘਰ ਦੀ ਮਹਿਮਾ ਘਟ ਜਾਏਗੀ। ਹੁਣ ਸਹਾਇਕ ਹੀ ਬਣ ਆਵੇ, ਜਿਸ ਤੇ ਸਿੱਖ ਸ਼ਰਧਾ ਅਦ ਕਾਵੇ। ਇਸ ਕਰਕੇ ਸਤਿਗੁਰੂ ਜੀ ਸੋਚਦੇ ਨੇ ਕਿ ਸਹਾਇਤਾ ਕਰਨੀ ਹੀ ਯੋਗ ਬਣਦੀ ਹੈ, ਤਾਂ ਕਿ ਸਹਾਇਤਾ ਕਰਨ ਦੇ ਫਲ ਸਰੂਪ ਮੱਖਣ ਸ਼ਾਹ ਦੇ ਮਨ ਦੇ ਵਿੱਚ ਹੋਰ ਵੀ ਜ਼ਿਆਦਾ ਸ਼ਰਧਾ ਪੈਦਾ ਹੋਵੇ।
ਪਹੁੰਚੇ ਨਿਮਖ ਵਿਖੇ ਗੁਰ ਪੂਰੇ, ਕਰਨ ਸਿੱਖ ਕੇ ਕਾਰਜ ਰੂਰੇ।
ਉਸੇ ਵੇਲੇ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਇੱਕ ਨਿਮਖ ਦੇ ਵਿੱਚ ਹੀ ਉੱਥੇ ਪਹੁੰਚ ਗਏ ਨੇ ਜਿੱਥੇ ਕਿ ਮੱਖਣ ਸ਼ਾਹ ਦਾ ਜਹਾਜ਼ ਸਮੁੰਦਰ ਦੇ ਵਿੱਚ ਅੜਿਆ ਹੋਇਆ ਸੀ।
ਮੱਖਣ ਸ਼ਾਕੀਨ ਅਰਦਾਸ ਚਿਤਵਤ ਦਰਬ ਦਿਓ ਗੋਰਾਸ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਮੱਖਣ ਸ਼ਾਹ ਨੇ ਅਰਦਾਸ ਕੀਤੀ ਸੀ, ਉਸ ਨੇ ਅਰਦਾਸ ਦੇ ਵਿੱਚ ਇਹ ਵੀ ਅਰਜ ਕੀਤੀ ਸੀ ਕਿ ਸੱਚੇ ਪਾਤਸ਼ਾਹ, ਮੈਂ ਬਹੁਤੀਆਂ ਸਾਰੀਆਂ ਧਨ ਦੀਆਂ ਮੋਹਰਾਂ ਤੁਹਾਡੇ ਚਰਨਾਂ ਦੇ ਵਿੱਚ ਅਰਪਣ ਕਰਾਂਗਾ। ਭਾਵੇਂ ਕਿ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਨੇ ਇੱਥੇ ਮੋਹਰਾਂ ਦਾ ਜ਼ਿਕਰ ਨਹੀਂ ਕੀਤਾ ਕਿ ਕਿੰਨੀਆਂ ਮੋਹਰਾਂ ਦੀ ਸੁਖਣਾ ਸੁਖੀ ਸੀ ਮੱਖਣ ਸ਼ਾਹ ਨੇ, ਪਰ ਹੋਰ ਜਿਹੜੇ ਇਤਿਹਾਸਕਾਰ ਨੇ ਉਹਨਾਂ ਨੇ 500 ਮੋਹਰਾਂ ਲਿਖੀਆਂ ਨੇ ਕਿ 500 ਸੋਨੇ ਦੀਆਂ ਮੋਹਰਾਂ ਸੁਖੀਆਂ ਸੀ ਮੱਖਣ ਸ਼ਾਹ ਨੇ ਕਿ ਮੈਂ ਸਤਿਗੁਰੂ ਦੇ ਚਰਨਾਂ ਦੇ ਵਿੱਚ ਅਰਪਣ ਕਰਾਂਗਾ। ਅੱਗੇ ਜਾ ਕੇ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਵੀ ਇਸ ਗੱਲ ਨੂੰ ਪ੍ਰਮਾਣ ਹੀ ਕਰਦੇ ਨੇ ਕਿ 500 ਮੋਹਰਾਂ ਮੱਖਣ ਸ਼ਾਹ ਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਸੁਖਣਾ ਸੁਖੀ ਸੀ। ਇਸ ਜਗ੍ਹਾ ਦੇ ਉੱਤੇ ਕਵੀ ਜੀ ਨੇ ਮੋਹਰਾਂ ਦਾ ਜ਼ਿਕਰ ਨਹੀਂ ਕੀਤਾ, ਸਿਰਫ ਇੰਨੀ ਗੱਲ ਲਿਖੀ ਹੈ, ਚਿਤਵਤ ਦਰਬ ਦਿਓ ਗੋ ਰਾਸ, ਚਿਤਵਿਆ ਸੋਚਿਆ ਕਿ ਮੈਂ ਬਹੁਤੀ ਸਾਰੀ ਮਾਇਆ ਭੇਟਾ ਕਰਾਂਗਾ ਸਤਿਗੁਰਾਂ ਦੇ ਚਰਨਾਂ ਦੇ ਵਿੱਚ। ਇਮ ਬੇਨਤੀ ਪਨ ਕੀਨ ਉਪਾਏ, ਸ਼ਰਮਤ ਜੇ ਮਾਨਵ ਬਲ ਕੋ ਲਾਏ। ਅਰਦਾਸ ਕਰਨ ਤੋਂ ਬਾਅਦ ਫੇਰ ਕਵੀ ਜੀ ਲਿਖਦੇ ਨੇ ਕਿ ਆਪਣੇ ਨਾਲ ਦੇ ਜਿੰਨੇ ਵੀ ਸਾਥੀ ਸਨ ਉਹਨਾਂ ਨੂੰ ਆਖਿਆ ਕਿ ਤੁਸੀਂ ਇੱਕ ਵਾਰ ਫੇਰ ਹੰਭਲਾ ਮਾਰੋ, ਜ਼ੋਰ ਲਾ ਕੇ ਇਸ ਜਹਾਜ਼ ਨੂੰ ਥੋੜਾ ਧੱਕੋ ਤਾਂ ਕਿ ਪਾਣੀ ਦੇ ਵਿੱਚ ਠਿੱਲ ਜਾਵੇ।
ਆਪਸ ਮੈਂ ਦੇ ਕਰ ਲਲਕਾਰਾ, ਦਿਓ ਜਹਾਜ਼ ਤਕਾਏ ਉਦਾਰਾ।
ਉਸ ਵੇਲੇ ਸਾਰੇ ਦੇ ਸਾਰੇ ਇੱਕੋ ਵਾਰੀ ਲਲਕਾਰ ਦੇ ਕੇ ਲੱਗੇ ਨੇ ਜਹਾਜ਼ ਨੂੰ ਤੱਕਣ, ਤੇ ਜਹਾਜ਼ ਨੂੰ ਸਾਰਿਆਂ ਨੇ ਰਲ ਕੇ ਧੱਕਾ ਮਾਰਿਆ।
ਨਰਨ ਬਹਾਨੇ ਸ੍ਰੀ ਗੁਰੂ ਜਾਏ, ਸਿੱਖ ਜਹਾਜ਼ ਕੋ ਦਿਓ ਚਲਾਏ।
ਪਰ ਅੰਤਰਜਾਮੀ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਭਾਵ ਕੇ ਉਹਨਾਂ ਮਨੁੱਖਾਂ ਦੇ ਨਾਲ ਹੀ ਆਪਣੀ ਆਤਮਕ ਸ਼ਕਤੀ ਦਾ ਜ਼ੋਰ ਲਾਇਆ ਤੇ ਸਿੱਖ ਜਹਾਜ਼ ਕੋ ਦਿਓ ਚਲਾਏ। ਉਹ ਜਿਹੜਾ ਸਿੱਖ ਦਾ ਜਹਾਜ਼ ਅੜਿਆ ਹੋਇਆ ਸੀ, ਕਵੀ ਜੀ ਲਿਖਦੇ ਨੇ ਕਿ ਉਹਨੂੰ ਸਤਿਗੁਰਾਂ ਨੇ ਕਿਰਪਾ ਕਰਕੇ ਪਾਣੀ ਦੇ ਵਿੱਚ ਠੇਲ ਦਿੱਤਾ।
ਕਹਿ ਲੋਕ ਹਮ ਅਸ ਬਲ ਲਾਇਓ, ਅਟਕਿਓ ਤੋਰ ਜਹਾਜ਼ ਚਲਾਇਓ।
ਤੇ ਜਦੋਂ ਬਰੇਤੀ ਤੋਂ ਉਸ ਰੇਤੇ ਤੋਂ ਥੱਲੇ ਜਹਾਜ਼ ਉਤਰ ਗਿਆ, ਉਸ ਵੇਲੇ ਜਿਹੜੇ ਧੱਕਾ ਲਾਉਣ ਵਾਲੇ ਸਾਰੇ ਸਨ ਉਹ ਸਾਰੇ ਦੇ ਸਾਰੇ ਕਹਿਣ ਲੱਗੇ ਨੇ ਕਿ ਅਸੀਂ ਇਸ ਵਾਰੀ ਬਹੁਤਾ ਹੀ ਜ਼ਿਆਦਾ ਜ਼ੋਰ ਲਾਇਆ ਤੇ ਜਿਹੜਾ ਜਹਾਜ਼ ਅੜਿਆ ਹੋਇਆ ਸੀ ਉਹ ਪਾਣੀ ਦੇ ਵਿੱਚ ਠਿੱਲ ਗਿਆ ਤੇ ਹੁਣ ਜਹਾਜ਼ ਪਹੁੰਚ ਜਾਏਗਾ ਕੰਢੇ ਦੇ ਉੱਤੇ।
ਸੁਣ ਕੇ ਮੱਖਣ ਹਿਰਦੈ ਵਿਚਾਰਾ, ਪ੍ਰਥਮ ਰਹੇ ਪਚ ਸਰੀ ਨਕਾਰਾ।
ਜਦੋਂ ਇਸ ਤਰ੍ਹਾਂ ਦੀ ਗੱਲ ਸਾਹਮਣੇ ਆਈ ਤੇ ਮੱਖਣ ਸ਼ਾਹ ਮਨ ਦੇ ਵਿੱਚ ਵਿਚਾਰਨ ਲੱਗਾ, ਪ੍ਰਥਮ ਰਹੇ ਪਚ ਸਰੀ ਨਕਾਰਾ, ਕਿ ਪਹਿਲਾਂ ਵੀ ਕਿੰਨੀ ਵਾਰੀ ਜ਼ੋਰ ਲਾਇਆ ਹੈ, ਸਾਰਿਆਂ ਨੇ ਮਿਲ ਕੇ ਲਾਇਆ ਹੈ ਪਰ ਕਿਸੇ ਤੋਂ ਇਹ ਕੰਮ ਸੌਰਿਆ ਨੇ।
ਕਿਤਕ ਦਿਓਸ ਕਰ ਰਹੇ ਉਪਾਏ, ਆਪਣੋ ਸਭ ਬਿਦ ਬਲ ਕੋ ਲਾਏ।
ਮੱਖਣ ਸ਼ਾਹ ਸੋਚਦਾ ਕਿ ਬੜੇ ਦਿਨ ਲੰਘੇ ਨੇ, ਬੜੇ ਉਪਾਅ ਕੀਤੇ ਨੇ, ਬੜੇ ਯਤਨ ਕੀਤੇ ਨੇ, ਬੜਾ ਜ਼ੋਰ ਲਾਇਆ ਹੈ ਪਰ ਕਿਸੇ ਵੀ ਤਰੀਕੇ ਦੇ ਨਾਲ ਜਹਾਜ਼ ਨਹੀਂ ਨਿਕਲੇ।
ਜਬ ਮੈਂ ਸਤਿਗੁਰ ਸ੍ਰੀ ਅਗਾਰੀ, ਹਵੈ ਨਿਰਾਸ ਬੇਨਤੀ ਉਚਾਰੀ।
ਸੋਚਦਾ ਹੈ ਮੱਖਣ ਸ਼ਾਹ, ਪਰ ਜਦੋਂ ਹੀ ਮੈਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਨਿਰਾਸ਼ ਹੋ ਕੇ ਬੇਨਤੀ ਕੀਤੀ,
ਤਬ ਜਹਾਜ਼ ਚੱਲ ਪਰਿਓ ਤੁਰੰਤਾ, ਇਹ ਮੈਂ ਹੀ ਜਾਣਵ ਬਿਰਤੰਤਾ।
ਸੋਚਦਾ ਕਿ ਸਤਿਗੁਰਾਂ ਨੇ ਕਿਰਪਾ ਕੀਤੀ ਹੈ ਕਿ ਜਦੋਂ ਬੇਨਤੀ ਕੀਤੀ ਹੈ ਤੇ ਫਿਰ ਜਹਾਜ਼ ਚੱਲਿਆ ਹੈ, ਇਹ ਮੈਂ ਹੀ ਜਾਣਵ ਬਿਰਤੰਤਾ। ਸੋਚਣ ਲੱਗਾ ਮੱਖਣ ਸ਼ਾਹ ਕਿ ਮੂਰਖ ਨਹੀਂ ਜਾਣਦੇ, ਇਸ ਬਿਰਤਾਂਤ ਨੂੰ ਤੇ ਸਿਰਫ ਮੈਂ ਹੀ ਜਾਣਦਾ।
ਜਾਣ ਕਿਆ ਇਹ ਲੋਕ ਗਵਾਰਾ, ਜੋ ਸਤਿਗੁਰ ਕੀ ਨਸ ਉਪਕਾਰਾ।
ਸੋਚਣ ਲੱਗਾ ਮੱਖਣ ਸ਼ਾਹ ਕਿ ਜਿਹੜੇ ਗਵਾਰ ਲੋਕ ਨੇ ਇਹ ਕੀ ਜਾਣਦੇ ਨੇ ਸਤਿਗੁਰੂ ਦੀ ਮਹਿਮਾ ਨੂੰ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਿਹੜਾ ਉਪਕਾਰ ਕੀਤਾ ਹੈ ਉਹਨੂੰ ਮੈਂ ਜਾਣਦਾ।
ਗੁਰ ਕ੍ਰਿਤ ਤੇ ਜੋ ਕ੍ਰਿਤ ਕਨੀ ਹੋਏ, ਮਹਾ ਕਸ਼ਟ ਲੈ ਲੋਕਣ ਦੋਏ।
ਮੱਖਣ ਸ਼ਾਹ ਸੋਚਦਾ ਹੈ ਕਿ ਗੁਰੂ ਦੀ ਕੀਤੀ ਹੋਈ ਕਿਰਤ ਤੋਂ ਜਿਹੜਾ ਅਕਿਰਤ ਕਣੀ ਬਣਦਾ ਹੈ, ਭਾਵ ਕਿ ਜਿਹੜਾ ਕੀਤੀ ਮੇਰ ਨੂੰ ਨਹੀਂ ਜਾਣਦਾ, ਕੀਮਤ ਨਹੀਂ ਜਾਣਦਾ, ਉਹ ਹੈ ਅਕਿਰਤ ਕਣ। ਮਹਾਂ ਕਸ਼ਟ ਲੈ ਲੋਕਣ ਦੋਏ, ਐਸਾ ਜਿਹੜਾ ਮਨੁੱਖ ਹੈ ਉਹ ਦੋਵਾਂ ਲੋਕਾਂ ਦੇ ਵਿੱਚ ਵੱਡਿਆਂ ਦੁੱਖਾਂ ਨੂੰ ਸਹਾਰਦਾ ਹੈ। ਜਿਤਨੇ ਜਗਤ ਵਿਖੇ ਅਪਰਾਧੂ, ਸਵਣ ਪ੍ਰਾਸ ਚਿਤ ਪਾਖਤ ਸਾਧੂ। ਭਾਵ ਕੇ ਦੁਨੀਆਂ ਦੇ ਉੱਤੇ ਜਿੰਨੇ ਵੀ ਅਪਰਾਧ ਨੇ, ਸਵਣ ਪ੍ਰਾਸ ਚਿਤ ਪਾਖਤ ਸਾਧੂ, ਭਾਵ ਕੇ ਸਭ ਅਪਰਾਧਾਂ ਦਾ ਪ੍ਰਾਸਚਿਤ ਨਿਵਰਤੀ ਦਾ ਉਪਾਅ ਸ੍ਰੇਸ਼ਟ ਲੋਕ ਦੱਸਦੇ ਹਨ। ਕ੍ਰਿਤ ਕਣ ਕੋ ਨਾ ਕਹੈ ਕ੍ਰਿਤ ਕੋਏ, ਕਸ਼ਟ ਕਲਪ ਪਰ ਪਾਵੈ ਸੋਏ। ਕਹਿਣ ਤੋਂ ਪਾਵੇ ਹੈ ਕਿ ਜਿੰਨੇ ਵੀ ਵੱਡੇ ਵੱਡੇ ਅਪਰਾਧ ਨੇ, ਉਹਨਾਂ ਅਪਰਾਧਾਂ ਦਾ ਪ੍ਰਾਸਚਿਤ ਕਰਨ ਦੇ ਵਾਸਤੇ ਬਹੁਤ ਲੋਕ ਉਪਾਅ ਦੱਸਦੇ ਨੇ ਕਿ ਜੇਕਰ ਐਸਾ ਕੀਤਾ ਜਾਵੇ ਤੇ ਜਿਹੜੇ ਅਪਰਾਧ ਨੇ ਉਹ ਖਤਮ ਹੋ ਸਕਦੇ ਨੇ। ਪਰ ਕਵੀ ਜੀ ਲਿਖਦੇ ਨੇ, ਕ੍ਰਿਤ ਕਣ ਕੋ ਨਾ ਕਹੈ ਕ੍ਰਿਤ ਕੋਏ, ਪਰ ਜਿਹੜਾ ਅਕਿਰਤ ਕਣ ਦਾ ਪਾਪ ਹੈ ਇਹਦੀ ਨਿਵਰਤੀ ਦਾ ਕੋਈ ਵੀ ਉਪਾਅ ਕੋਈ ਨਹੀਂ ਦੱਸਦਾ। ਕਸ਼ਟ ਕਲਪ ਪਰ ਪਾਵੈ ਸੋਏ, ਅਕਿਰਤ ਕਣ ਨੂੰ ਕੋਈ ਮਾਫ਼ੀ ਨਹੀਂ ਹੋ ਸਕਦੀ। ਭਾਵ ਕੇ ਜਿਹੜਾ ਕੀਤੀ ਨੂੰ ਨਹੀਂ ਜਾਣਦਾ, ਅਕਿਰਤ ਕਣ ਬਣਦਾ ਹੈ, ਉਹਨੂੰ ਤੇ ਦੁੱਖ ਸਹਿਣੇ ਪੈਂਦੇ ਨੇ। ਕਵੀ ਸੰਤੋਖ ਸਿੰਘ ਜੀ ਇੱਥੋਂ ਤੱਕ ਲਿਖਦੇ ਨੇ, ਕਸ਼ਟ ਕਲਪ ਪਰ ਪਾਵੈ ਸੋਏ, ਕਲਪ ਵਰਗਾ ਜਿਹੜਾ ਵੱਡਾ ਦੁੱਖ ਹੈ ਨਾ, ਉਸ ਨੂੰ ਸਹਾਰਨਾ ਪਵੇਗਾ। ਵੇਦਾਂ ਦੇ ਅਨੁਸਾਰ ਬ੍ਰਹਮਾ ਜੀ ਦਾ ਜਿਹੜਾ ਇੱਕ ਦਿਨ ਹੈ ਉਸ ਨੂੰ ਕਲਪ ਦਾ ਦਿਨ ਆਖਿਆ ਜਾਂਦਾ ਹੈ, ਤੇ ਜੇਕਰ ਮਾਤ ਲੋਕ ਦੇ ਸਾਲਾਂ ਦੇ ਹਿਸਾਬ ਦੇ ਨਾਲ ਇਸ ਨੂੰ ਦੇਖਿਆ ਜਾਵੇ, ਮਾਤ ਲੋਕ ਦੇ 4,32,00,00,000 ਸਾਲ ਹੋਣ ਤੇ ਬ੍ਰਹਮਾ ਦਾ ਇੱਕ ਦਿਨ ਬਤੀਤ ਹੁੰਦਾ ਹੈ, ਉਹਨੂੰ ਆਖਿਆ ਜਾਂਦਾ ਹੈ ਕਲਪ ਦਾ ਦਿਨ। ਭਾਵ ਕੇ ਮਾਤ ਲੋਕ ਦੇ ਉੱਤੇ 4,32,00,00,000 ਸਾਲ ਬਤੀਤ ਹੋ ਜਾਂਦੇ ਨੇ ਤੇ ਬ੍ਰਹਮਾ ਦਾ ਸਿਰਫ ਇੱਕ ਹੀ ਦਿਨ ਲੰਘਦਾ ਹੈ। ਵੇਦ ਸ਼ਾਸਤਰ ਇਸ ਗੱਲ ਨੂੰ ਮੰਨਦੇ ਨੇ। ਇਸ ਤੋਂ ਇਲਾਵਾ ਮੱਕੇ ਦੀ ਗੋਸ਼ਤ ਦੇ ਵਿੱਚ ਇੱਕ ਬਹੁਤ ਹੀ ਅਜੀਬ ਤੇ ਰੌਚਕ ਜੀ ਕਥਾ ਲਿਖੀ ਹੋਈ ਹੈ। ਉੱਥੇ ਲਿਖਿਆ ਹੋਇਆ ਕਿ ਜਿਹੜਾ ਕਲਪ ਰੁੱਖ ਹੈ, ਜਦੋਂ ਉਸਦਾ ਇੱਕ ਪੱਤਾ ਝੜ ਜਾਂਦਾ ਹੈ ਉਦੋਂ ਕਲਪ ਦਾ ਦਿਨ ਬਤੀਤ ਹੁੰਦਾ, ਤੇ ਜਦੋਂ ਉਸ ਰੁੱਖ ਦੇ ਸਾਰੇ ਪੱਤੇ ਝੜ ਜਾਣਗੇ ਉਸ ਵੇਲੇ ਦੁਨੀਆਂ ਦੇ ਉੱਤੇ ਪਰਲੋ ਆਵੇਗੀ, ਭਾਵ ਕੇ ਦੁਨੀਆਂ ਦਾ ਵਿਨਾਸ਼ ਹੋਵੇਗਾ। ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ ਕਵੀ ਜੀ ਨੇ ਲਿਖਿਆ, ਕਸ਼ਟ ਕਲਪ ਪਰ ਪਾਵੈ ਸੋਏ, ਭਾਵ ਕੇ ਕਲਪ ਜਿੰਨਾ ਜਿਹੜਾ ਸਮਾਂ ਹੈ ਉਸ ਮਨੁੱਖ ਨੂੰ ਦੁੱਖਾਂ ਦਾ ਸਹਾਰਨਾ ਪਵੇਗਾ ਜਿਹੜਾ ਗੁਰੂ ਤੋਂ ਅਕਿਰਤ ਕਣ ਬਣਦਾ। ਏ ਤੋ ਨਰ ਸਮਾਨਨ ਬਾਤੀ, ਅਰ ਸਤ ਗੁਰ ਜੇ ਬੜ ਦੁੱਖ ਹਾਤੀ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਆਮ ਮਨੁੱਖ ਜਿਹੜੇ ਕਿ ਕਿਸੇ ਹੋਰ ਮਨੁੱਖ ਦੇ ਕੀਤੇ ਪਰਉਪਕਾਰ ਨੂੰ ਨਹੀਂ ਜਾਣਦੇ, ਉਹਦੇ ਤੋਂ ਅਕਿਰਤ ਕਣ ਬਣਦੇ ਨੇ, ਉਹਨਾਂ ਨੂੰ ਇੰਨਾ ਲੰਮਾ ਸਮਾਂ ਦੁੱਖ ਸਹਾਰਨਾ ਪਵੇਗਾ। ਕਹਿੰਦੇ ਨੇ ਸਮਾਨ ਲੋਕਾਂ ਦੀ ਗੱਲ ਹੈ, ਆਮ ਜੇ ਲੋਕਾਂ ਦੀ ਗੱਲ ਹੈ, ਪਰ ਜਿਹੜਾ ਮਨੁੱਖ ਗੁਰੂ ਦੀ ਕੀਤੀ ਨੂੰ ਨਹੀਂ ਜਾਣਦਾ ਗੁਰੂ ਤੋਂ ਅਕਿਰਤ ਕਣ ਬਣਦਾ। ਇਨ ਤੇ ਬਣ ਕ੍ਰਿਤ ਕਣ ਜੋਏ, ਕੋ ਜਾਣ ਤਿਨ ਕੋ ਕਿਆ ਹੋਏ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਪਰ ਜੇਕਰ ਕੋਈ ਗੁਰੂ ਤੋਂ ਅਕਿਰਤ ਕਣ ਬਣਦਾ ਹੈ ਉਹਨੂੰ ਕਿੰਨੇ ਦੁੱਖ ਸਹਿਣੇ ਪੈਣਗੇ, ਕੋ ਜਾਣੈ ਤਿਨ ਕੋ ਕਿਆ ਹੋਏ, ਪਤਾ ਨਹੀਂ ਉਹਨਾਂ ਨੂੰ ਫਿਰ ਕੀ ਹੋਵੇਗਾ। ਜੇ ਸਤ ਗੁਰ ਕੇ ਹੈ ਅਪਕਾਰੀ, ਛੁਟੈ ਨ ਸੰਕਟ ਪਾਵੈ ਭਾਰੀ। ਜਿਹੜੇ ਸਤਿਗੁਰੂ ਦੀ ਕੀਤੀ ਨੂੰ ਨਹੀਂ ਜਾਣਦੇ ਅਕਿਰਤ ਕਣ ਬਣਦੇ ਨੇ, ਸਤਿਗੁਰੂ ਵਾਲੇ ਪਾਸਿਓ ਛੁੱਟੈ ਨਾ, ਉਹ ਕਦੇ ਵੀ ਛੁੱਟ ਨਹੀਂ ਸਕਦੇ। ਸੰਕਟ ਪਾਵੈ ਭਾਰੀ, ਉਹਨਾਂ ਨੂੰ ਵੱਡੇ ਸੰਕਟ ਸਹਿਣੇ ਪੈਣਗੇ। ਇਹ ਮਾਨਵ ਅਜਾਣ ਕਿਆ ਜਾਣੈ, ਮੈਂ ਤੋ ਸਭ ਬਿਦ ਲਹੋ ਮਹਾਨ। ਹੁਣ ਮੱਖਣ ਸ਼ਾਹ ਸੋਚਦਾ ਹੈ ਕਿ ਜਿਹੜੇ ਮਨੁੱਖ ਨੇ ਇਹ ਤੇ ਅਣਜਾਣ ਨੇ, ਇਹ ਕੀ ਜਾਣਦੇ ਨੇ। ਸੋ ਤੋ ਸਭ ਵਿਦ ਲਹੋ ਮਹਾਨੇ, ਮੈਂ ਤੇ ਜਾਣਦਾ ਹਾਂ ਕਿ ਸਤਿਗੁਰੂ ਹਰ ਇੱਕ ਪ੍ਰਕਾਰ ਦੇ ਨਾਲ ਮਹਾਨ ਨੇ। ਏਵ ਵਿਚਾਰਤ ਚੱਲਿਓ ਜਹਾਜੂ, ਗੁਰੂ ਪੂਰੈ ਨਿਤ ਸਿੱਖਣ ਕਾਜੂ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇਸ ਤਰ੍ਹਾਂ ਦੀਆਂ ਵਿਚਾਰਾਂ ਕੀਤੀਆਂ ਮੱਖਣ ਸ਼ਾਹ ਨੇ, ਜਹਾਜ ਉਸਦਾ ਤੁਰ ਪਿਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਸਿੱਖਾਂ ਦੇ ਕਾਰਜਾਂ ਨੂੰ ਇਸ ਤਰੀਕੇ ਦੇ ਨਾਲ ਪੂਰਿਆਂ ਕਰਦੇ ਨੇ।
ਪਹੁੰਚੋ ਆਣ अपने थानू लीन वस्तु उतार महानू
पहुंच गया अपनी जगह दे उते ते फिर उसने जहाज दे उतों अपनी सारियां चीजां नू उतार लिया जिहड़ियां के विदेश दे विचों उन्हें खरीदियां सन।
सौदा सकल बेच बो करियो बहुत लाभ तिस पाले परियो।
कवि संतोख सिंह जी लिखते ने के विदेशी सारा माल सौदा उसने वेचिया उस सौदे वेचन दे फल स्वरूप कवि जी लिखते ने के बहुता सारा मुनाफा होया मक्खन शान।
आए जाए बेखेप जदोए करियो बन जी अद कह तन होए।
दो तरीकियां दे नाल फायदा होया है। एक ते पहला जदों अपने देश दे विचों समान खड़िया ਉਹਨੂੰ ਮੁਨਾਫੇ ਦੇ ਵਿੱਚ ਜਾ ਕੇ ਵਿਦੇਸ਼ ਦੇ ਵਿੱਚ ਵੇਚਿਆ ਇਸ ਕਰਕੇ ਉੱਥੋਂ ਵੀ ਧਨ ਬਹੁਤਾ ਜ਼ਿਆਦਾ ਪ੍ਰਾਪਤ ਹੋਇਆ ਤੇ ਫਿਰ ਵਿਦੇਸ਼ੀ ਚੀਜ਼ਾਂ ਨੂੰ ਲਿਆ ਕੇ ਆਪਣੇ ਦੇਸ਼ ਦੇ ਵਿੱਚ ਉਹਨਾਂ ਨੂੰ ਵੇਚਿਆ ਤੇ ਉਹਦੇ ਵਿੱਚੋਂ ਵੀ ਬਹੁਤਾ ਸਾਰਾ ਮੁਨਾਫਾ ਹੋਇਆ। ਇਸ ਤਰੀਕੇ ਦੇ ਨਾਲ ਦੋ ਪ੍ਰਕਾਰ ਦਾ ਬਹੁਤ ਵੱਡਾ ਫਾਇਦਾ ਲਾਭ ਪਹੁੰਚਿਆ ਮੱਖਣ ਸ਼ਾਹ ਨੂੰ।
ਪਾਇਓ ਤਨਾੜ ਸਿੱਖ ਤਵ ਪਾਰਾ राखे नौकर अपने द्वारा।
कवि संतोख सिंह जी लिखते ने के तनाड़ ते पहला भी सी अमीर आदमी ते पहला भी सी पर ज्यादा मुनाफा होने दे नाल होर भी ज्यादा अमीर आदमी हो गया बहुत सारे नौकर उसने होर भी नौकरी दे उते रख ले। सतगुरु प्रताप सिंह सच्चे पातशाह जी दे उपदेश दे विच आउंदा है कि मक्खन शाह जड़ा कि उन्हां समयां दे विच जहाज दे उत्ते चढ़ के व्यापार करदा सी खबरा किड्डा क आदमी होवेगा कहण तो भाव है कि पता नहीं किन्ना अमीर होवेगा। भलिया समयां दी गल जिहनूं आख्या जांदा उदों जिहड़ा जहाज ते व्यापार करदा सी बहुत अमीर आदमी होवेगा जिन्ने के सुखना ही 500 मोहरां दी सुख ली सोने दीआं 500 मोहरां। मेरा सिर्फ कहण तो भाव है कि कवि जी लिखते ने कि बहुता ज्यादा मुनाफा होया जिन्ना ज्यादा लाभ होया उन्ना ज्यादा होर अमीर हो गया ते बहुते सारे नौकर उसने होर भी ज्यादा रख ले।
गुर सिखी पर अधिक लुभायो सिमरै बार बार सुख पायो।
ते दूसरी तरफ गुरु दी सिखी दे उते होर भी ज्यादा मक्खन शाह दी श्रद्धा वधी है बार बार सतगुरु सच्चे पातशाह जी नूं याद करके सुख लैंदा।
रह न सक्यो चह दर्शन देखा चलियो पंथ ले सौज बशेखा।
कवि संतोख सिंह जी लिखते ने कि आखिरकार ओ रह नहीं सकिया उसने सोचा कि सतगुरां ने कृपा कीती है इस करके मैनूं छेती चाहिदा है कि सतगुरु सच्चे पातशाह जी दे जाके दर्शन करां ते जिहड़ी मैं सुखना सुखी है उन्हां दे चरणां दे विच जाके अर्पण करां। इस तरह दी विचार विचारी है मक्खन शाह ने किस तरीके दे नाल ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਦੇ ਵਾਸਤੇ ਆਵੇਗਾ ਜੋ ਕੁਝ ਵੀ ਵਾਪਰੇਗਾ ਜਿਸ ਤਰ੍ਹਾਂ ਕਵੀ ਸੰਤੋਖ ਸਿੰਘ ਜੀ ਉਸ ਨੂੰ ਬਿਆਨ ਕਰਨਗੇ ਉਹ ਮੈਂ ਕੱਲ ਦੇ ਪ੍ਰਕਰਨ ਦੇ ਵਿੱਚ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ ਜਿੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ।
हे अच्युत हे पार ब्रह्म अविनाशी अगनास हे पूर्ण हे सर्व मैं दुख पंजन गुणतास हे संगी हे निरंकार हे निर्गुण सब टेक हे गोविंद हे गुण निदान जाके सदा विवेक हे अपरंपर हर हरे है पी होवन हार हे संतह के सदा संग ने धाराया धार हे ठाकुर हो दास रो मैं निर्गुण गुण नहीं कोय नानक दी जय नाम दान राखो ही है परोय जाही कुल ते प्रगट होय ताही कुल को नाम पुन द्वादश गुरिंद को मेरी है प्रणाम।
ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਪਾਤਸ਼ਾਹੀ ਬਾਰਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਆਏ ਸ੍ਰੀ ਹਰਿ ਕ੍ਰਿਸ਼ਨ ਜੀ ਧਿਆਈਐ ਜਿਸ ਡਿਠਿਆ ਸਭ ਦੁਖ ਜਾਏ। ਤੇਗ ਬਹਾਦਰ ਸਿਮਰੀਐ ਘਰ ਨਾਉਣੇ ਦਾਵੈ ਧਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਈ ਹੋਏ ਜੀ ਸਹਾਏ। ਸਤਿਗੁਰੂ ਬਾਲਕ ਸਿੰਘ ਜੀ ਸਿਮਰੀਐ ਜਿਨ੍ਹਾਂ ਨੇ ਧਰਮ ਦਾ ਮਾਰਗ ਦਿਆ ਬਤਾਏ ਅਕਾਲ ਪੁਰਖ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਜਿਨ ਜਮ ਤੋਂ ਲਿਆ ਛੁਡਾਏ। ਜੋਤ ਕਾ ਜਾਮਾ ਸ੍ਰੀ ਸਤਿਗੁਰੂ ਹਰੀ ਸਿੰਘ ਜੀ ਸਿਮਰੀਐ ਜਿਨ੍ਹਾਂ ਨੇ ਟੁੱਟੀ ਲਈ ਮਿਲਾਏ ਵੱਡੇ ਪ੍ਰਤਾਪ ਵਾਲੇ ਅਟਲ ਪ੍ਰਤਾਪੀ ਮਿਹਰਵਾਨ। ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਸਿਮਰੀਐ ਜਿਨ੍ਹਾਂ ਨੇ ਕਲਯੁਗ ਵਿਚ ਸੁੱਚ ਸੋਧ ਤੇ ਨਾਮ ਬਾਣੀ ਦਾ ਪ੍ਰਵਾਹ ਦਿੱਤਾ ਚਲਾਏ। ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਸਿਮਰੀਐ ਜਿਨ੍ਹਾਂ ਦਾ ਦਰਸ਼ਨ ਕੀਤਿਆਂ ਜਨਮ ਮਰਨ ਦੁੱਖ ਜਾਏ। ਹਾਜ਼ਰਾ ਹਜ਼ੂਰ ਪਹਿਰੇ ਦੇ ਮਾਲਕ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਸਭ ਥਾਈ ਹੋਣਾ ਜੀ ਸਹਾਏ। ਗੁਰਾਂ ਕੇ ਚਾਰ ਸਾਹਿਬਜ਼ਾਦੇ ਪੰਜ ਪਿਆਰੇ 40 ਮੁਕਤੇ ਬੇਅੰਤ ਸ਼ਹੀਦਾਂ ਭਗਤਾਂ ਦੀ ਕਮਾਈ ਵੱਲ ਧਿਆਨ ਤਰਕੇ ਆਪ ਜੀ ਦਾ ਪਵਿੱਤਰ ਨਾਮ ਚੇਤੇ ਆਵੇ। ਹੇ ਸੱਚੇ ਪਾਤਸ਼ਾਹ ਜੀ ਅਸੀਂ ਸਦਾ ਹੀ ਭੁੱਲਣ ਹਾਰ ਹਾਂ। ਆਪ ਸਦਾ ਹੀ ਬਖਸ਼ਿੰਦ ਪਿਤਾ ਹੋ ਦਰੋਂ ਘਰੋਂ ਸਿੱਖੀ ਸਿਦਕ ਬਖਸ਼ੋ। ਬੇਮੁਖ ਹੋ ਕੇ ਨਾ ਮਰੀਏ ਪਾਤਸ਼ਾਹ ਜੀ ਧਰਤੀ ਤੇ ਧਰਮ ਵਰਤਾਓ। ਮਹਾਮਲੇਸ਼ ਦਾ ਨਾਸ ਕਰੋ ਆਪਣੇ ਸੰਤ ਖਾਲਸੇ ਦਾ ਪ੍ਰਕਾਸ਼ ਕਰੋ। ਗਉ ਗਰੀਬ ਦੇ ਕਸ਼ਟ ਨੂੰ ਦੂਰ ਕਰੋ। ਕੁੱਲ ਸ੍ਰਿਸ਼ਟੀ ਆਪ ਜੀ ਦਾ ਪਵਿੱਤਰ ਨਾਮ ਜਪੇ। ਕਿਸੇ ਨੂੰ ਦੁੱਖ ਹੋਵੇ ਨਾ ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਸਾਡੀ ਪ੍ਰਾਰਥਨਾ ਹੈ। ਆਪ ਜੀ ਦੇ ਚਰਨਾਂ ਵਿਚ ਗਰੀਬ ਨਵਾਜ ਸਾਡਾ ਧਰਮ ਬਣਿਆ ਰਹੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਪਾਵਨ ਪਵਿੱਤਰ ਇਤਿਹਾਸ ਦੀ ਕਥਾ ਹੋਈ ਹੈ ਜੋ ਪੜਿਆ ਹੈ ਸੁਣਿਆ ਹੈ ਸਾਡੇ ਮਨਾਂ ਤੇ ਵਸਾਉਣਾ। ਜੁਗਾਂ ਪਰਯੰਤ ਇਸੇ ਤਰ੍ਹਾਂ ਆਪ ਜੀ ਦਾ ਜਸ ਗਾਇਨ ਕਰਦੇ ਰਹੀਏ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਪਿਆਰੀ ਸਾਧ ਸੰਗਤ ਇਕੱਤਰ ਹੋ ਕੇ ਆਪ ਜੀ ਦੇ ਪਵਿੱਤਰ ਨਾਮ ਦਾ ਜਾਪ ਕਰਨ ਲੱਗੀ ਹੈ। ਜਾਪ ਕਰਨ ਦਾ ਬਲ ਬਖਸ਼ੋ। ਮਨ ਬਿਰਤੀਆਂ ਨੂੰ ਇਕਾਗਰਤਾ ਬਖਸ਼ੋ। ਨਾਮ ਦਾ ਰਸ ਬਖਸ਼ੋ। ਰੱਖ ਲਓ ਬਖਸ਼ ਲੋ ਦਿਓ ਦੀਦਾਰ। ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨਾਮ ਚੜ੍ਹਦੀ ਕਲਾ। ਆਪ ਜੀ ਦੇ ਭਾਣੇ ਸਰਬੱਤ ਦਾ ਭਲਾ।